ओंकार सतनाम कर्ता पुरुष निर्भव निर्वैर अकाल मूरत अजूनी सैभं गुरुप्रसाद रहत रहत रह जाए बिकारा रहणी रहे सोई सिख मेरा ओ साहिब मैं उसका चेहरा। दुनिया दे जितने अवतारी पुरुष आए पैगंबरी पुरुष आए उन्होंने जो अपने अनुभव दे आधार ते परमात्मा दा मार्ग बनाया उस मार्ग दा नाम ही है रहत मर्यादा। इसनु दूसरे रूप च कह लो शरा या इसको कह लो कर्मकान। ये लाजमी है जैसे सड़क बनाई दी है पर सड़क देते चलन दे ट्रैफिक रूल भी नाले ही बनाने पेंदे ने यातायात दे नियम भी नाले ही बनाने पेंदे ने। सड़क सोनी बन गई है यातायात दे कोई नियम ही नहीं ने ट्रैफिक रूल ही नहीं है तो कोई मनुख सही ढंग नाल अपने मंजिले मकसूद ते पहुंच सके ये लाजमी नहीं। एक्सीडेंट होएगा टकराव होएगा कारण के रूल ही नहीं है कोई नियम ही नहीं है। इसी तरीके नाल विद्वाना ने ते परमात्मा दा दूजा नाम ही नियम मने है। ईश्वर की है एक नियम ईश्वर की है एक मर्यादा। शायद इसे वास्ते ही त्रेते युग दे अवतारी पुरुष नूं जगत ने मर्यादा पुरुषोत्तम कह दिता। जीवन एक मर्यादा है प्रकृति एक मर्यादा है ईश्वर एक नियम है। जो नियम नूं समझ जाए वो परमात्मा नूं समझ गया। जो मर्यादा दी पालना करे वो मनुख मर्यादा पुरुषोत्तम हो गया। मर्यादा पुरुषोत्तम होना बड़ा लाजमी है बहुत जरूरी है। असी देखते हैं एक मार्ग का नाम इस्लाम है पर इस्लाम ते चलन दे भी अपने नियम ने उसनों प्रथम शरा कहिंदे ने फिर तरीकत कहिंदे ने फिर मार्फत कहिंदे ने फिर हकीकत कहिंदे ने। इसी तरीके दे नाल असी देखते हैं सनातन मत दे इत्थे भी कर्म कांड है उपासना कांड है ज्ञान कांड है और इस दे चार वर्णा दे बकायदा अलग अलग रहत मर्यादा प्रणाली प्रचलित हुई। जैसे ब्राह्मण नो कहा गया कि एक खटकर्मा दे अपने जीवन नो ढा ले वेद पढ़ना वेद पढ़ाना दान देना दान लेना और यज्ञ करना यज्ञ कराना ਇਹ ਬ੍ਰਾਹਮਣ ਦੇ ਖੱਟ ਕਰਮ ਮੰਨ ਲਏ ਗਏ। ਸ਼ਰ੍ਹਾਂ ਦੇ ਚ ਪ੍ਰਵੀਣ ਹੋ ਜਾਣਾ ਇਹ ਮੁਸਲਮਾਨ ਦੀ ਹੁਣ ਤਸਲੀਮ ਕਰ ਲਈ ਗਈ। ਰਹਿਤ ਮਰਿਆਦਾ ਦੀ ਪਾਲਣਾ ਕਰਨੀ ਹੈ ਇਸੀ ਤੇ ਹੀ ਸਿੱਖ ਧਰਮ ਖੜਾ ਹੈ ਸਿੱਖੀ ਦੀ ਹੋਂਦ ਖੜੀ ਹੈ ਸਿੱਖੀ ਦਾ ਸਰੂਪ ਖੜਾ ਹੈ। ਵਾਸਤਵਿਕ ਮਰਿਆਦਾ ਕੀ ਹੈ ਬਸ ਮੈਂ ਇਸੇ ਦਾ ਹੀ ਨਿਖੇੜਾ ਕਰਨ ਲੱਗਾ। ਗੁਰ ਮਰਿਆਦਾ ਦੀ ਰੋਸ਼ਨੀ ਦੇ ਗੁਰੂ ਆਸ਼ੀਰਵਾਦ ਦੀ ਰੋਸ਼ਨੀ ਦੇ ਕਿਉਂਕਿ ਪਰਿਪੂਰਨ ਪਰਮਾਤਮਾ ਨੇ ਸਾਡੀ ਜਿਹੜੀ ਹੋਂਦ ਬਣਾਈ ਹੈ ਉਹ ਸੂਕਸ਼ਮ ਹੈ ਅਸਥੂਲ ਹੈ ਤਨ ਹੈ ਮਨ ਹੈ ਤਾਂ ਫਿਰ ਤਨ ਦੀ ਅਲਗ ਮਰਿਆਦਾ ਹੈ ਮਨ ਦੀ ਅਲਗ ਮਰਿਆਦਾ ਹੈ। ਤਨ ਸਹੀ ਢੰਗ ਦੇ ਨਾਲ ਜਗਤ ਦੇ ਚੱਲ ਸਕੇ ਮਰਿਆਦਾ ਹੈ। मन सही ढंग दे नाल जगत दे विचर सके इस दी भी अपनी मर्यादा है और दोहां दे ठिकाने भी अलग अलग ने घर भी अलग अलग ने। तन दा घर शमशान है मन दा घर भगवान है। तन दा घर कबर है मन दा घर खुदा है। अक्सर ऐसा होंदा है यात्रा अधूरी रह जांदी है तन कबर तक पहुंच जाता है मन खुदा तक नहीं पहुंचता। तन शमशान घाट तक पहुंच जांदा है, मन भगवान दे घाट नहीं पहुंचदा। अधूरा जमया सी, अधूरा जीवे है, अधूरा ही मर गया। ए गल वखरी है कि तिफल तसल्ली लोकी दे रहे ने, पूरा हो गया नहीं, अधूरा रह गया। ये शमशान तक पहुंचे है, भगवान तक नहीं पहुंचे। ये कब्र तक पहुंचे है, ये खुदा तक नहीं पहुंचे। खुदा तक, भगवान तक, प्रभु तक मन ने पहुंचना है। और जीवन उस दिन संपूर्ण हो जाता है, मुकम्मल हो जाता है, जब मन प्रभु तक पहुंच जाए, परमात्मा तक पहुंच जाए। तन बिल्कुल सही ढंग नाल कब्र तक पहुंचे तो तन दी अपनी एक मर्यादा है। मन सही ढंग नाल भगवान तक पहुंचे है, अकाल पुरख तक पहुंचे है, तो इसकी अपनी मर्यादा है। तो तन दी रहत है, मन दी रहत है, तन दी रहनी है, मन दी रहनी है। तन अस्थूल है, एदी रहनी भी, एदी रहत मर्यादा भी अस्थूल है। मन सूक्ष्म है, अति सूक्ष्म है, इसकी रहनी एदी रहत मर्यादा भी अति सूक्ष्म है, अति सूक्ष्म है। तन चूंके सामने दिखाई दे रहा है, प्रगट है, अस्थूल है, तो प्रथम अस्थूल रहत मर्यादा का ही जिक्र करिए। मन सूक्ष्म है, फिर सूक्ष्म रहत मर्यादा का जिक्र करांगे। तन दे बनावट जिहड़ी परिपूर्ण परमात्मा ने बनाई है, उस दे पंज तत्तां दी प्रधानता है। और सिर्फ पंज तत्त ही नहीं, ज्ञान इंद्रे भी पंज ने। सिर्फ ज्ञान इंद्रे ही पंज नहीं, शरीर भी पंज ने। अन्नमयी कोश, प्राणमयी कोश, मनमयी कोश, विज्ञानमयी कोश, आनंदमयी कोश। शरीर भी पंज ने, तत्त भी पंज ने, ज्ञान इंद्रे भी पंज ने, कर्म इंद्रे भी पंज ने। और फिर अगां चलिए, मनुख दे मन नू देखिए, मानसिक विकार भी पंज ने। काम, क्रोध, लोभ, मोह, अहंकार। ऐसा जापदा है कि इस ब्रह्मंड विच, इस पृथ्वी विच जिथे असी जी रहे हां, परिपूर्ण परमात्मा ने पंजां दी गिनती नू प्रधान रख दिता है, सिरमौर रख दिता है। ते जे हत्थां पैरां दीआं उंगलियां नू देखिए, ए भी पंज पंज ने। छेवीं बनाईयां जा सकदियां सन, चार भी हो सकदियां सन, पर ईश्वर ने पंज ही बनाईयां ने। ज्ञान इंद्रे छे भी हो सकदे सन, अठ भी हो सकदे सन, पर पंज बनाए ने। तत तीन भी हो सकदे सन, दस भी हो सकदे सन, पर पंज ही बनाए ने। कर्म इंद्रे भी पंज ने, मूल विकार भी पंज ने। इंज कह लो समो ब्रह्मंड पंजां दी गिणती दे नाल ही जुड़े होया है। पंजां दी गिणती दे आश्रे ते ही सब कुछ जो है चल रहा है। धन गुरु गोबिंद सिंह जी महाराज ने अकाल पुरख दी इस मर्यादा नू समझदे होया, जानदे होया, सिख दी झोली दे च पंज ककार पाए, पंज बाणियां पाईयां। तन दी रहत बाणा कहलाया, मन दी रहत बाणी कहलाई। इस्लाम दे बानी मुहम्मद साहब ने भी मुसलमान दी झोली दे पंज नमाजां पाईयां ने। हैरानगी दी गल, छे नमाजां दित्तियां जा सकदियां सन, अठ नमाजां लई आखिया जा सकदा सी, दो लई आखिया जा सकदा सी, पर उन्हां ने भी पंज नमाजां ते ही मुसलमान दी होंद नू खड़ा कर दिता। मुसलमान जो नमाजी है और पंज वक्त दा नमाजी है। सिख जो पंज ककार दा धार नहीं है, पंज बाणियां दी रोजमर्रा नियम पूर्वक पाठ करन वाला है, पालना करन वाला है, ये सिख है। और जो रहत दी पालना करदा है, एक दिन उसका तन पावन हो जाता है, मन शुद्ध हो जाता है। रहत रहत रह जाए बेकारा, रहनी दी रहत धारण करदिया करदिया एक दिन मनुख विकारां तो रहत हो जाता है। और कलगीधर पिता ने साफ कर कह दिता, जो रहत रख रहा है बस वही मेरा सिख है, दूसरा नहीं। पर जो रहत रख रहा है वो मेरा मालिक है, मैं उसका नौकर हाँ, मैं उसका सेवक हां। रहनी रहे सोई सिख मेरा, ओ साहिब मैं उसका चेहरा। इस रहनी नो, इस रहत मर्यादा नो जो शरीर दे तल दी है, पंज ककार कहंदे ने, पंज कक्के। इनू भाई साहब भाई नंद लाल अपने आलमाना ढंग नाल बयान करदे ने। गजनी दे ए महान पंडित माधरी जबान परशियन सी, गुरु गोबिंद सिंह जी महाराज दे अनन भगत अनन सिख। ए पंज ककारां बारे अपनी विचार इंज पेश करदे ने, निशाने सिखी ई पंज हरफ काफ, के हरगिज ना बाशद ई पंज माफ। सिखी दिया निशानियां पंज काफ दे हरफां दे च बंद ने। काफ परशियन उर्दू दी लिपि दा एक अक्षर काफ, पंजाबी च असी कहने कक्का का, इंग्लिश दे च के काफ कक्का कै। निशाने सिखी ई पंज हरफ काफ, सिखी दी पहचान पंज निशानियां दे बंद हैं, और ये पंज निशानियां काफ अक्षर पहले है। शायद इसे वास्ते सिख जगत दे च भी कह देने ने पंज कक्के, जे परशियन कहिए ते पंज काफ, ते जे इंग्लिश दे च कहिए पंज के, पंज के, पंज काफ, पंज कक्के। निशाने सिखी ई पंज हरफ काफ, के हरगिज ना बाशद ई पंज माफ। इन्हां पंज काफां दे च अगर एक काफ भी नहीं, तो ओ मनुख हरगिज माफी दा ख्वाहिशगार नहीं हो सकदा, उन्हों माफ नहीं कीता जा सकदा। ये पंज काफ केड़े ने, के हरगिज ना बाशद ई पंज माफ, कड़ा कार दो काच कंगा बिदां, बिना केस हेच अस्त ई जुमला निशा। कड़ा कार दो, परशियन दे च किरपान नू कार दो कहंदे ने। किरपान दे अखरी अर्थ ने किरपा आन, दूसरे ते किरपा, दूसरे ते बख्शिश, दूसरे ते रहमत। किरपान दे च रहमत छुपी होवे, रहम दिली दे नाल इसदा इस्तेमाल होवे। किरपा आन दूसरे ते किरपा, दूसरे नू बचाना, दूसरे नू बचाण दे लई ए किरपान मयान चो निकले। तो ये कटार नहीं रह गई, ये चाकू नहीं रह गया, ये तलवार नहीं रह गई, ये किरपान हो गई। किरपा आन ये मयान चो कड्डी है दूसरे ते किरपा करन लई, दूसरे ते बख्शिश करन लई, दूसरे नू बचाण लई। जद कोई तलवार देश नू बचाण लई मयान चो कड्डदा है, जद किसे मजलूम नू बचाण लई, किसी अबला दी असमत नू बचाण लई मयान दे चों जद तलवार नू कड्डदा है, तो तलवार तलवार नहीं है, किरपान दूसरे ते किरपा, किरपा आन दूसरे ते बख्शिश, दूसरे ते रहमत। पर जद एही गाथरे दे चों कड्डे अपने स्वार्थ दी पूर्ति लई दूसरे ते जुलम करन लई, तो ए हथियार है किरपान नहीं, एक शस्त्र है किरपान नहीं, ए तलवार है किरपान नहीं। किरपान ते उदों बनदी है जब दूजे दी रक्षा लई होवे, अपने बचाव लई होवे, दूसरे दा संघार करन लई नहीं, दूसरे नू मारन लई नहीं, दूसरे नू मिटाण लई नहीं, दूजे नू बचाण लई। जद भी दूजे नू बचाण लई इहदी वरतों होवे ए किरपान है, ते जद दूजे नू मारन लई इसदी वरतों होवे ए तलवार है, ए शस्त्र है, ए हथियार है। तो भाई साहब भाई नंद लाल कहंदे ने, निशाने सिखी ई पंज हरफ काफ, के हरगिज ना बाशद ई पंज माफ। कड़ा कार दो काछ कंगा बिना, बिना केस हेच अस्त ई जुमला निशा। सिखी दियां निशानियां इन्हां पंज काफ हरफां विच बंद ने, कड़ा कार दो काछ कंगा बिना, बिना केस हेच अस्त ई जुमला निशा। ਇਹਦੇ ਚੋਂ ਸਿਰਮੌਰ ਕੇਸ ਲਾੜੇ ਦੀ ਤਰ੍ਹਾਂ ਜੋ ਰਹਿਤ ਹੈ ਉਹ ਕੇਸ ਨੇ। ਤੋ ਜੈਸੇ ਬਰਾਤੀਆਂ ਦੀ ਸ਼ੋਭਾ ਲਾੜੇ ਨਾਲ ਬਣਦੀ ਹੈ, ਕੜਾ ਕਿਰਪਾਨ ਕੰਘਾ ਕਛਹਿਰੇ ਦੀ ਸ਼ੋਭਾ ਕੇਸਾਂ ਨਾਲ ਬਣਦੀ ਹੈ। ਕੇਸ ਸਿਰਮੌਰ ਨੇ, ਕੇਸ ਮਹਾਨ ਨੇ, ਕੇਸ ਪ੍ਰਥਮ ਨੰਬਰ ਤੇ ਨੇ, ਪ੍ਰਥਮ ਨੇ, ਸਿਰਮੌਰ ਨੇ। ਔਰ ਬਿਨਾ ਕੇਸ ਹੇਚ ਅਸਤ ਈ ਜੁਮਲਾ ਨਿਸ਼ਾਂ, ਬਿਨਾ ਕੇਸਾਂ ਤੋਂ ਬਾਕੀ ਚਾਰ ਜੁਮਲਾ ਨਿਸ਼ਾਨੀਆਂ, ਇਹ ਚਾਰ ਕਕਾਰਾਂ ਪ੍ਰਵਾਨ ਨਹੀਂ, ਕਬੂਲ ਨਹੀਂ। ਬਿਨਾ ਕੇਸ ਹੇਚ ਅਸਤ ਈ ਜੁਮਲਾ ਨਿਸ਼ਾਂ, ਸਾਫ਼ ਕਹਿ ਦਿੱਤਾ ਹੈ ਕਿ ਬਿਨਾ ਕੇਸਾਂ ਤੋਂ ਬਾਕੀ ਚਾਰ ਜੁਮਲਾ ਨਿਸ਼ਾਨੀਆਂ ਪ੍ਰਵਾਨ ਨਹੀਂ ਨੇ। ਤੋ ਕੇਸ ਸਿਰਮੌਰ ਨੇ, ਕੇਸ ਮਹਾਨ ਨੇ, ਕੇਸ ਕੁਦਰਤ ਦੀ ਦੇਣ ਨੇ, ਪ੍ਰਭੂ ਦੀ ਬਖਸ਼ਿਸ਼ ਨੇ। ਇਸ ਦਾ ਅਧਿਆਤਮਿਕ ਤੱਤ ਨਾਲ ਬੜਾ ਸੰਬੰਧ ਹੈ। ਇਹਦਾ ਸਰੀਰ ਦੀ, ਖਾਸ ਕਰਕੇ ਸਿਰ ਦੀ ਸੁਰੱਖਿਆ ਦੇ ਨਾਲ ਬੜਾ ਸੰਬੰਧ ਹੈ। ਸਰੀਰ ਦੀ ਸਭ ਤੋਂ ਨਾਜ਼ੁਕ ਜਗ੍ਹਾ ਸਿਰ ਹੈ। ਇੰਜ ਕਹਿ ਲਓ, ਸਿਰ ਦੇ ਵਿੱਚ ਹੀ ਸਭ ਕੁਝ ਹੈ, ਸਿਰ ਹੀ ਹੈ। ਔਰ ਮਨੁੱਖ ਦੀ ਪਹਿਚਾਣ ਇਸ ਸਿਰ ਤੋਂ ਹੀ ਹੈ। ਗਰਦਨ ਤੋਂ ਕੱਢ ਦਈਏ, ਸਿਰ ਪਰੇ ਸੁੱਟ ਦਈਏ, ਪਹਿਚਾਣਨਾ ਔਖਾ ਹੋ ਜਾਏਗਾ। ਇਹ ਧੜ ਕਿਸਦਾ ਹੈ? ਹੱਥਾਂ ਤੋਂ ਪਹਿਚਾਣ ਨਹੀਂ ਆਉਂਦੀ, ਪੈਰਾਂ ਤੋਂ ਪਹਿਚਾਣ ਨਹੀਂ ਹੋਵੇਗੀ, ਪਿੱਠ ਤੇ ਕਮਰ ਤੋਂ ਪਹਿਚਾਣ ਨਹੀਂ ਹੋਵੇਗੀ। ਮਨੁੱਖ ਦੀ ਪਹਿਚਾਣ ਉਹਦੇ ਸਿਰ ਤੋਂ ਹੋਵੇਗੀ। ਇਹ ਸਿਰਮੌਰ ਹੈ, ਇਹ ਮਹਾਨ ਹੈ, ਇਹ ਮੁਖੀ ਹੈ। ਔਰ ਕੇਸਾਂ ਨੂੰ ਸਰੀਰ ਵਿੱਚ ਪਰਿਪੂਰਨ ਪ੍ਰਮਾਤਮਾ ਨੇ ਸਭ ਤੋਂ ਉੱਚਾ ਬਣਾਇਆ ਹੈ, ਸਭ ਤੋਂ ਸ਼ਿਖਰ ਤੇ ਨੇ। ਅਗਰ ਕਾਇਆ ਵਿੱਚ ਸਭ ਤੋਂ ਉੱਪਰ ਕੁਛ ਹੈ ਤਾਂ ਕੇਸ ਨੇ। ਔਰ ਇਹ ਐਸਾ ਹੀ ਨਹੀਂ ਕਿ ਅਸਥੂਲ ਰੂਪ ਵਿੱਚ ਕੇਸ ਉੱਪਰ ਨੇ, ਇਹ ਆਪਣੀ ਕੁਝ ਸੂਖਸ਼ਮਤਾ ਵੀ ਰੱਖਦੇ ਨੇ, ਇਹ ਆਪਣੀ ਕੁਝ ਬਾਰੀਕੀ ਵੀ ਰੱਖਦੇ ਨੇ। ਉਸ ਪੱਧਰ ਵਿੱਚ ਵੀ ਇਹ ਉੱਪਰ ਨੇ, ਇਹ ਸ਼ਿਖਰ ਤੇ ਨੇ। ਜਦ ਵੀ ਕੋਈ ਮਨੁੱਖ ਆਤਮ ਅਭਿਆਸ ਵਿੱਚ ਬੈਠਦਾ ਹੈ, ਨਾਮ ਸਿਮਰਨ ਕਰਨ ਬੈਠਦਾ ਹੈ, ਵਾਹਿਗੁਰੂ ਵਾਹਿਗੁਰੂ ਦਾ ਜਪ ਕਰਨ ਬੈਠਦਾ ਹੈ, ਈਸ਼ਵਰ ਅਕਾਲ ਪੁਰਖ ਦਾ ਰਟਨ ਕਰਦਾ ਹੈ, ਤਾਂ ਉਸ ਜਪ ਦੇ ਆਸਰੇ ਤੇ ਜਿਹੜੀ ਸ਼ਕਤੀ ਮਸਤਕ ਦੇ ਜਮ੍ਹਾਂ ਹੁੰਦੀ ਹੈ, ਕੇਸ ਉਸਦੀ ਸੁਰੱਖਿਆ ਕਰਦੇ ਨੇ। ਔਰ ਉਹ ਰਸ, ਉਹ ਸ਼ਕਤੀ ਕਾਫੀ ਸਮੇਂ ਤੱਕ ਸਿਰ ਦੇ ਚ ਰਵੇ, ਕੇਸ ਹਿਫਾਜ਼ਤ ਕਰਦੇ ਨੇ, ਕੇਸ ਸੁਰੱਖਿਆ ਕਰਦੇ ਨੇ। ਇਹੀ ਕਾਰਨ ਹੈ ਕਿ ਆਦ ਕਾਲ ਤੋਂ ਆਤਮ ਅਭਿਆਸੀਆਂ ਨੇ ਕੇਸਾਂ ਨਾਲ ਪਿਆਰ ਕੀਤਾ। ਅਸੀਂ ਦੇਖਦੇ ਹਾਂ ਹਜ਼ਰਤ ਈਸਾ ਦੇ ਸਿਰ ਤੇ ਕੇਸ ਨੇ, ਮੁਹੰਮਦ ਸਾਹਿਬ ਦੇ ਸਿਰ ਤੇ ਕੇਸ ਨੇ, ਹਜ਼ਰਤ ਅਲੀ ਕੇਸਾਧਾਰੀ ਨੇ। ਔਰ ਫਿਰ ਹੋਰ ਅਗਾਂਹ ਚਲੀਏ, ਸਨਾਤਨ ਮਤ ਦੇ ਤਮਾਮ ਅਵਤਾਰੀ ਪੁਰਸ਼ ਕੇਸਾਧਾਰੀ ਨੇ, ਤਮਾਮ ਰਿਸ਼ੀ ਮੁਨੀ ਕੇਸਾਧਾਰੀ ਨੇ, ਚਾਹੇ ਵਿਸ਼ਵਾਮਿੱਤਰ ਨੇ, ਚਾਹੇ ਰਿਸ਼ੀ ਵਿਸ਼ਿਸ਼ਟ ਨੇ, ਚਾਹੇ ਦੁਰਵਾਸ਼ਾ ਨੇ, ਚਾਹੇ ਕਪਲ ਮੁਨੀ ਨੇ, ਚਾਹੇ ਕਣਾਦ ਨੇ, ਚਾਹੇ ਜੈਮਨੀ ਨੇ, ਚਾਹੇ ਵਿਆਸ ਨੇ, ਇਹ ਸਭ ਕੇਸਾਧਾਰੀ। ਸਿੱਖ ਜਗਤ ਦੇ ਦਸੋਂ ਗੁਰੂ ਸਾਹਿਬਾਨ ਕੇਸ ਨੂੰ ਸਿਰਮੌਰ ਮੰਨਦੇ ਰਹੇ। ਕੇਸਾਂ ਵਿੱਚ ਕਿਧਰੇ ਉਹ ਸ਼ਕਤੀ ਸੂਖਸ਼ਮ ਰੂਪ ਵਿੱਚ ਆਹਿਸਤਾ ਆਹਿਸਤਾ ਨਿਕਲੇ ਨਾ, ਤੋ ਦਸਤਾਰ ਵੀ ਮਦਦ ਕਰਦੀ ਹੈ। ਇਹੀ ਕਾਰਨ ਹੈ ਕਿ ਆਦ ਕਾਲ ਤੋਂ ਜਦ ਵੇਦ ਪਾਠੀ ਵੇਦ ਕਰਨ ਪਾਠ ਆਰੰਭ ਕਰਦੇ ਸਨ, ਤੋ ਬੜੇ ਬੜੇ ਪੱਗੜ ਸਿਰ ਤੇ ਬੰਨ ਲੈਂਦੇ ਸਨ, ਖਾਸ ਕਰਕੇ 20-20 ਗਜ਼ ਦੇ ਪੱਗੜ, ਸਿਰ ਨੰਗੇ। ਵੇਦ ਪਾਠ ਦੀ ਮਮਾਨੀਅਤ ਸੀ, ਸਿਰ ਨੰਗਾ ਇਸਲਾਮ ਵਿੱਚ ਕੋਈ ਨਮਾਜ਼ ਨਹੀਂ ਪੜ੍ਹ ਸਕਦਾ, ਸਿਰ ਤੇ ਢਕਣਾ ਹੀ ਪਏਗਾ। ਔਰ ਸਿਰ ਨੰਗਿਆਂ ਸਿੱਖ ਜਗਤ ਵਿੱਚ ਕੀਰਤਨ ਕਥਾ ਪਾਠ ਮਮਾਨੀਅਤ ਹੈ। ਕਿਉਂ ਕਿ ਜੋ ਭੋਜਨ ਬਣਾਇਆ, ਇਹ ਭੋਜਨ ਨੂੰ ਸਵਾਦ ਵਿੱਚ ਮਿੱਟੀ ਵਿੱਚ ਥੋੜੀ ਰੋਲਣਾ, ਇਹਨੂੰ ਪੇਟ ਵਿੱਚ ਪਾਉਣਾ, ਇਹ ਹਜ਼ਮ ਹੋਵੇ, ਇਹ ਖੂਨ ਬਣੇ। ਜੋ ਸ਼ਕਤੀ ਮਸਤਕ ਵਿੱਚ ਇਕੱਠੀ ਹੋਈ ਹੈ, ਇਹ ਰਵੇ, ਕਾਫੀ ਸਮੇਂ ਤੱਕ ਰਵੇ, ਤੋ ਕੇਸ ਮਦਦ ਕਰਦੇ ਨੇ। ਇਹੀ ਕਾਰਨ ਹੈ ਕਿ ਜਗਤ ਦੇ ਤਮਾਮ ਸੰਤ ਸਾਧੂ ਮਹਾਤਮਾ ਗੁਣੀ ਗਿਆਨੀ ਰਿਸ਼ੀ ਮੁਨੀ ਪੀਰ ਪੈਗੰਬਰ ਕੇਸਾਧਾਰੀ ਨੇ। ਅੱਜ ਵੀ ਅਸੀਂ ਦੇਖਦੇ ਹਾਂ ਕਿ ਜਦ रामलीला कमेटियां रामलीला कर दिया ने तो उन्होंने बाजारों नकली जूड़े नकलियां दाड़ियां खरीद के लियाणियां पैंदियां ने भारत का असली रूप पेश करन ले। ऋषि मुनिया नू अवतारा नू स्टेज ते पेश करन ले दाड़ियां दी लोड़ है जूड़ियां दी लोड़ है। ये बिचारे बाजार विचों बने हुए नकली जूड़े नकली दाड़ियां खरीदते हैं। बड़े बड़े कारखाने इस देश विच ते विदेशों विच नकलियां दाड़ियां बनाते हैं नकली केस बनाते हैं और कई दफा उन्होंने नकली दाड़ियां विच नकली सिर के जो केस बनाए जाते हैं उस विच पशुओं के वाल भी मिश्रित कर दिते जाते हैं। पूर्ण रूप विच कई दफा वह मनुखां के केस नहीं आते मनुखां के वाल नहीं आते। अजकल तो कुछ प्लास्टिक के बनाए हुए वह भी जो है मिक्स करते हैं उसे जो है जोड़ते हैं। इतनी गल ते सिख माण नाल कह सकदा है कि मेरे कोल जूड़ा असली है मेरे कोल दाड़ा असली है अपना है। श्री राम दे सिर ते सुंदर जूड़ा विश्वामित्र दी सुंदर दाड़ी ऋषि कणाद दा सुंदर दाड़ा और दाड़ा ए केस मनुख दा शिंगार ने परमात्मा ने शिंगार दिता है सब तो वड्डा शिंगार दिता है। इस शिंगार विच कुछ इस्त्री थोड़ी अधूरी रही उन्हों सिर दे केस दिते मुखड़े दा दाड़ा परमात्मा ने नहीं दिता। यही कारण है कि उसनों मसनोई ढंग नाल वक्ती ढंग नाल अपना मुखड़ा सजाना पैंदा है सवारना पैंदा है। बल्कि ऐसा पढ़न दे चाया कि दुनिया दी दौलत सारे संसार दी दौलत 70% मेकअप दे समान ते खर्च हो रही है हार शिंगार ते खर्च हो रही है। हजारों फैक्ट्रियां और लखां करिंदे और अरबों खरबों डॉलर रोज इस ते खर्च हो रहे ने कि स्त्री दा मुखड़ा किवें शिंगारिया जाए और स्त्री अपने आप नूं किवें संवारे शिंगारे। हीण भावना है उसके अंदर कि पुरश नूं ते परमात्मा ने शिंगार दिता मेरा मुखड़ा खाली रह गया। वास्तविक दाड़ा एक शिंगार है और ये असी पशु जगत विच गौर नाल देखिए जितना सुंदर शेर है शेरनी उतनी सुंदर नहीं है। जितना खूबसूरत नर मोर है मोरनी उतनी खूबसूरत नहीं है। जितना खूबसूरत नर चिड़ा है चिड़ी उसके सामने कुछ भी नहीं है। नर तोता जितना खूबसूरत है मदीन उसके सामने कुछ भी नहीं। कारण की है लंबे लंबे पंख परिपूर्ण परमात्मा ने मोर नु दिते ने मोरनी नु नहीं। गर्दन दे भरवे वाल बबर शेर नु परिपूर्ण परमात्मा ने दिते ने शेरनी नु नहीं। शेरनी शेर दे सामने बिल्कुल फिक्की लगती है बिल्कुल अधूरी जी लगती है। ये दाड़ा शेर दी तरह मोर दे पंखां दी तरह परिपूर्ण परमात्मा दा दिता होया एक शिंगार है। जितना मुर्गा खूबसूरत है मुर्गी उतनी खूबसूरत नहीं है। सारे पशु जगत ते निगाह मारिए जितना नर खूबसूरत है मदीन उतनी खूबसूरत नहीं है। और पशु जगत दी मदीन ते अपने आप दे संतुष्ट ने पर मनुखी जगत दी मदीन स्त्री ए संतुष्ट ना रह सकी। ए दे अंदर हीन भावना पैदा हुई मैं शिंगारना है अपने आप नूं शिंगारना है तो बहुत वड्डा खर्च और बहुत वड्डा हार शिंगार और बहुत वड्डा समा ते दौलत स्त्री दी खर्च होई अपने आप नूं सवारण विच अपने आप नूं शिंगारण विच। केस परमात्मा दा दित्ता होया एक शिंगार है बहुत खूबसूरत शिंगार है। इसते थोड़े जिहा पिछोकड़ विच जाइए द्वापर युग दे अवतारी पुरश श्री कृष्ण उन्हां दे बाल सखा मित्र सन सुदामा जी। प्रलवद अनुसार श्री कृष्ण ते द्वारका दे राजा बने पर सुदामा मुफलिस रह गया गरीब रह गया। एक दिन भुख नाल बिलखदी हुई पत्नी भुखे बच्चियां नूं देख के ये अणखीला ब्राह्मण सोची पै गया। पत्नी ने प्रेरिया थोड़ा मित्र द्वारका दा राजा है वकत दा अवतारी पुरुष है जाओ ਤੁਸੀਂ ਉਸਦੇ ਕੋਲੋਂ ਕੁਛ ਮੰਗ ਕੇ ਲਿਆਓ। ਪਰ ਇਹ ਐਸਾ ਬ੍ਰਾਹਮਣ ਸੀ, ਅਣਖੀਲਾ ਸੀ। ਵਾਕਈ ਜਦ ਕੁਛ ਮੰਗੀ ਹੈ ਤਾਂ ਮੰਗਦਿਆਂ ਹੀ ਮਨੁੱਖ ਮੰਗਤਾ ਹੋ ਜਾਂਦਾ ਹੈ। ਔਰ ਮੰਗਤੇ ਦਾ ਕੋਈ ਮਾਣ ਨਹੀਂ, ਮੰਗਤੇ ਦੀ ਕੋਈ ਪ੍ਰਤਿਸ਼ਠਾ ਨਹੀਂ, ਮੰਗਤੇ ਦਾ ਕੋਈ ਸਨਮਾਨ ਨਹੀਂ। ਬਲਕਿ ਬੜਾ ਸੁੰਦਰ ਅਖਾਣ ਹੈ ਗੁਰੂ ਨਾਨਕ ਦਾ, ਮੰਗਣ ਗਿਆ ਸੋ ਮਰ ਰਿਹਾ, ਮੰਗਣ ਮੂਲ ਨਾ ਜਾਏ। ਲੇਕਿਨ ਮੁਫਲਸੀ ਔਰ ਭੁੱਖਮਰੀ ਨੇ ਇਤਨਾ ਮਜਬੂਰ ਕੀਤਾ, ਸੁਦਾਮਾ ਮੰਗਣ ਲਈ ਚਲਾ ਗਿਆ। ਜਦ ਦੁਆਰ ਤੇ ਪਹੁੰਚਿਆ ਤੇ ਦੁਆਰਪਾਲ ਨੇ ਇਸਦੇ ਫਟੇ ਪੁਰਾਣੇ ਕੱਪੜੇ ਦੇਖ ਕੇ ਇਹਨੂੰ ਘਿਰਣਾ ਦੀ ਨਿਗਾਹ ਨਾਲ ਦੇਖਿਆ ਤੇ ਜਦ ਕਿਹਾ, ਮੈਂ ਕ੍ਰਿਸ਼ਨ ਦਾ ਬਾਲ ਸਖਾ ਮਿੱਤਰ ਹਾਂ, ਮੈਨੂੰ ਅੰਦਰ ਜਾਣ ਦਿਓ। ਤਾਂ ਖੈਰ ਦੁਆਰਪਾਲ ਅੰਦਰ ਜਾ ਕੇ ਪੁੱਛਦਾ ਸ੍ਰੀ ਕ੍ਰਿਸ਼ਨ ਨੂੰ, ਤੁਹਾਡੇ ਬਾਲ ਸਖਾ ਮਿੱਤਰ ਆਏ ਨੇ। ਤਾਂ ਪੁੱਛਿਆ, ਨਾਂ ਕੀ ਹੈ? ਦੁਆਰਪਾਲ ਨੇ ਕਿਹਾ, ਨਾਂ ਤੇ ਆਪਣਾ ਉਹ ਸੁਦਾਮਾ ਦੱਸਦਾ ਹੈ। ਪਰ ਭਗਵਾਨ ਕਮਾਲ ਦੀ ਗੱਲ ਹੈ, ਸੀਸ ਪਗਾਨਾ, ਉਹਦੇ ਸਿਰ ਤੇ ਪੱਗ ਨਹੀਂ ਹੈ। ਸੀਸ ਪਗਾਨਾ ਜਗਾ ਤਨ ਪੈ ਪ੍ਰਭ, ਜਾਨੇ ਕੇ ਆਏ ਬਸੇ ਕਹੇ ਗਾਮਾ, ਧੋਤੀ ਫਟੀ ਸੀ ਲਟੀ ਦੁਪੱਟੀ, ਪੈਰ ਪਾਹਨ ਕੀ ਨਹੀਂ ਸਾਮਾ, ਦੁਆਰ ਖੜੋ ਦਿਜ ਦੁਰਬਲ ਭੇਕ, ਰਿਹੋ ਚਕ ਸੋ ਬਸਦਾ ਅਬਰਾਮਾ, ਪੂਛਤ ਦੀਨ ਦਯਾਲ ਕੋ ਧਾਮ, ਬਤਾਵਤ ਆਪਣੋ ਨਾਮ ਸੁਦਾਮਾ। ਇਹ ਨਾਮ ਸੁਣਦਿਆਂ ਹੀ ਸ੍ਰੀ ਕ੍ਰਿਸ਼ਨ ਉੱਠੇ ਔਰ ਦੂਰੋਂ ਦੇਖ ਕੇ ਡੰਡੌਤ ਕੀਤੀ। ਭਾਈ ਗੁਰਦਾਸ ਜੀ ਲਿਖਦੇ ਨੇ, ਦੂਰੋਂ ਦੇਖ ਡੰਡੌਤ ਕਰ, ਛੱਡ ਸਿੰਘਾਸਨ ਹਰ ਜੀ ਆਏ, ਪਹਿਲੇ ਦੇ ਪਰ ਦੱਖਣਾ ਪੈਰੀ ਪੈ ਕੇ ਲੈ ਗੱਲ ਲਾਏ, ਪਰਿਕਰਮਾ ਕੀਤੀ, ਚਰਨਾਂ ਤੇ ਨਮਸਕਾਰ ਕੀਤੀ। ਫਿਰ ਪੁੱਛੇ ਕੁਸਲ ਪਿਆਰ ਕਰ, ਗੁਰਸੇਵਾ ਦੀ ਕਥਾ ਸੁਣਾਏ, ਚਰਨੋਂ ਦੁੱਕ ਲੈ ਪੈਰ ਧੋਏ, ਸਿੰਘਾਸਨ ਉਪਰ ਬਿਠਾਏ, ਆਪਣੇ ਸਿੰਘਾਸਨ ਤੇ ਬਿਠਾਇਆ। ਰੁਕਮਣੀ ਨੂੰ ਆਖਿਆ, ਦਸਤਾਰ ਪਗਾ ਥਾਲ ਵਿਚ ਲਿਆਓ। ਉਹ ਸੋਨੇ ਦੇ ਥਾਲ ਵਿਚ ਪਗੜੀ ਲੈ ਕੇ ਆਈ ਔਰ ਸ੍ਰੀ ਕ੍ਰਿਸ਼ਨ ਸੁਦਾਮੇ ਦੇ ਸਿਰ ਤੇ ਬੰਦੇ ਪਏ ਨੇ। ਹਾਲਾਂਕਿ ਉਸਦੇ ਤਨ ਤੇ ਜਗ੍ਹਾ ਵੀ ਨਹੀਂ ਸੀ, ਪੈਰਾਂ ਦੇ ਜੁੱਤੀ ਵੀ ਨਹੀਂ ਸੀ, ਇਸ ਦੀ ਫਿਕਰ ਨਹੀਂ ਕੀਤੀ, ਸਿਰ ਦੀ ਦਸਤਾਰ ਦੀ ਫਿਕਰ ਕੀਤੀ। ਉਸ ਦਿਨ ਤੋਂ ਬਾਅਦ ਜਗਤ ਵਿਚ ਦਸਤਾਰਬੰਦੀ ਸੰਤ ਲੋਕ ਕਰਦੇ ਆਏ ਨੇ, ਮਹਾਂਪੁਰਸ਼ ਕਰਦੇ ਆਏ ਨੇ, ਗੁਣੀ ਜਨ ਜੋ ਹੈ ਕਰਦੇ ਆਏ ਨੇ। ਪੱਗ ਤੇ ਇੱਜ਼ਤ ਹੈ ਔਰ ਕਿਸੇ ਦੀ ਬੇਇੱਜ਼ਤੀ ਹੋ ਜਾਏ, ਕਹਿੰਦੇ ਨੇ ਇਹਦੀ ਪੱਗ ਲੈ ਗਈ। ਪੱਗ ਧਾਰਮਿਕ ਲਿਬਾਸ ਹੈ, ਪੱਗ ਈਸ਼ਵਰੀ ਲਿਬਾਸ ਹੈ ਔਰ ਮਸਤਕ ਸਿਰਮੌਰ ਹੈ, ਕੇਸ ਤੇ ਦਸਤਾਰ ਪਰਿਪੂਰਨ, ਪਰਮਾਤਮਾ ਦੀ ਇੱਕ ਬਖਸ਼ਿਸ਼ ਸਮਝ ਲੈਣੀ ਚਾਹੀਦੀ ਹੈ। ਅਜ਼ੀਮ ਕਕਾਰਾਂ ਦੇ ਚੋਂ ਕੇਸ ਸਿਰਮੌਰ ਨੇ, ਜਪਦਿਆਂ ਜਪਦਿਆਂ ਨਾਮ ਦੀ ਸ਼ਕਤੀ ਜੋ ਮਸਤਕ ਵਿਚ ਜਮ੍ਹਾਂ ਆਉਂਦੀ ਹੈ, ਕੇਸ ਉਸਦੀ ਰਕਸ਼ਾ ਕਰਦੇ ਨੇ, ਕੇਸ ਸਹਾਇਕ ਨੇ। ਜੈਸੇ ਤਸਵੀਰ ਸੁਭਾਏਮਾਨ ਹੈ, ਸ਼ੀਸ਼ੇ ਕਰਕੇ ਸਿੱਖ ਦੀ ਮੂਰਤੀ ਪ੍ਰਗਟ ਆਉਂਦੀ ਹੈ, ਕੇਸਾਂ ਕਰਕੇ ਕੇਸ ਸਿਰਮੌਰ ਨੇ, ਕੇਸ ਮਹਾਨ। ਕੇਸ ਪਰਿਪੂਰਨ ਪਰਮਾਤਮਾ ਦੀ ਅਨੰਤ ਦਾਤਾਂ ਦੇ ਚੋਂ ਇੱਕ ਦਾਤ ਹੈ, ਬਖਸ਼ਿਸ਼ ਹੈ। ਇਸ ਦੇ ਨਾਲ ਮਨੁੱਖ ਦਾ ਇੱਕ ਸੁੰਦਰ ਸਰੂਪ ਸਾਹਮਣੇ ਪ੍ਰਗਟ ਹੁੰਦਾ ਹੈ, ਮਨੁੱਖ ਸੰਤ ਦੀ ਤਰ੍ਹਾਂ ਦਿਖਾਈ ਦਿੰਦਾ ਹੈ, ਰਿਸ਼ੀ ਦੀ ਤਰ੍ਹਾਂ ਦਿਖਾਈ ਦਿੰਦਾ ਹੈ, ਮਹਾਤਮਾ ਦਿਖਾਈ ਦਿੰਦਾ ਹੈ। ਕੇਸ ਆਦਿ ਕਾਲ ਤੋਂ ਪ੍ਰਮਾਣਿਕ ਮੰਨੇ ਗਏ ਸਿਰਮੌਰ ਨੇ, ਪਰ ਬਾਕੀ ਦੀਆਂ ਚਾਰ ਰਾਇਤਾਂ ਅਗਰ ਨਾ ਹੋਵਨ ਤੇ ਸਿਰਫ ਕੇਸ ਹੀ ਹੋਵਨ, ਤਾਂ ਭਾਈ ਸਾਹਿਬ ਨੇ ਆਪਣੇ ਰਹਿਤਨਾਮੇ ਵਿੱਚ ਬੜਾ ਸੁੰਦਰ ਫਰਮਾਨ ਕੀਤਾ ਹੈ, ਜਿਉਂ ਕਾਹੂੰ ਪੇ ਗਧਾ ਨਵਾਇਓ। ਜਿਵੇਂ ਕੋਈ ਮਨੁੱਖ ਗਧੇ ਨੂੰ ਇਸ਼ਨਾਨ ਕਰਾਵੇ, ਅਤਰ ਫੁਲੇਲ ਲਗਾਵੇ ਤੇ ਉਹਦੇ ਗਲ ਵਿੱਚ ਫੁੱਲਾਂ ਦੀ ਮਾਲਾ ਵੀ ਪਾ ਦੇਵੇ, ਜਿਉਂ ਕਾਹੂੰ ਪੇ ਗਧਾ ਨਵਾਇਓ, ਫੂਲ ਮਾਲ ਤਾਏ ਮੂੰਡ ਧਰਾਇਓ, ਤੈਂ ਕੀ ਕਰ ਤਾਂ ਕੀ ਸੋਭਾ ਨਾਹੀ, ਹਾਸੀ ਹੋਏ ਹੋਤ ਜਗਮਾਈ। ਲੇਕਿਨ ਇਸ ਢੰਗ ਨਾਲ ਜਿਸਨੇ ਖੋਤੇ ਨੂੰ ਇਸ਼ਨਾਨ ਕਰਾਇਆ, ਅਤਰ ਫੁਰੇਲ ਲਗਾਏ ਨੇ, ਗਲ ਵਿਚ ਫੁੱਲਾਂ ਦੀ ਮਾਲਾ ਪਾ ਦਿੱਤੀ ਹੈ, ਇਹ ਕਰਮ ਕਰਨ ਵਾਲੇ ਦੀ ਕੋਈ ਸ਼ੋਭਾ ਨਹੀਂ ਹੋਣ ਲੱਗੀ। ਅਗਾਂਹ ਚੱਲ ਕੇ ਖੁਲਾਸਾ, ਤਿਮ ਕੁਰਤੀਅਨ ਕੇਸ ਰਖਾਏ, ਕਹੋ ਕੈਸੇ ਉਹ ਸੋਭਾ ਪਾਏ। ਇਵੇਂ ਕੁਰੈਤੀਆ ਹੋਵੇ, ਨਾ ਮਨ ਦੀ ਰਹਿਤ ਧਾਰਨ ਕੀਤੀ ਏ, ਨਾ ਤਨ ਦੇ ਬਾਕੀ ਕਕਾਰ ਧਾਰਨ ਕੀਤੇ ਨੇ, ਇਹ ਕੇਸ ਰੱਖਣਾ ਇੰਜ ਹੈ ਜਿਵੇਂ ਖੋਤੇ ਨੂੰ ਇਸ਼ਨਾਨ ਕਰਾਇਆ ਤੇ ਖੋਤੇ ਦੇ ਗਲ ਵਿਚ ਫੁੱਲਾਂ ਦੀ ਮਾਲਾ ਪਾਈਏ। ਤਿਮ ਕੁਰਤੀਆਂ ਨੇ ਕੇਸ ਰਖਾਏ, ਕਹੋ ਕੈਸੇ ਉਹ ਸੋਭਾ ਪਾਏ ਕੇਸ ਸਿਰਮੋਰ ਨੇ ਬਾਕੀ ਕਕਾਰ ਨਾ ਲੋਵਨ ਕੇਸ ਮਹਾਨ ਨੇ ਜੇ ਮਾਨਸਿਕ ਰਹਿਤ ਵੀ ਨਾਲ ਹੋਵੇ। ਕੇਸਾਂ ਦੀ ਸਫਾਈ ਲਈ ਕੰਘਾ ਹੈ, ਕੇਸ ਨਹੀਂ ਤੇ ਕੰਘੇ ਦੀ ਕੀ ਲੋੜ। ਤੋ ਕੰਘਾ ਕੇਸਾਂ ਦੀ ਸਫਾਈ ਨਾਲ ਹੈ। ਇਸ ਦੇ ਨਾਲ ਸਿਰ ਦੀ ਮਸਾਜ ਵੀ ਹੋ ਜਾਂਦੀ ਹੈ, ਸਿਰ ਦੀ ਮਾਲਿਸ਼ ਵੀ ਹੋ ਜਾਂਦੀ ਹੈ, ਸਿਰ ਦਾ ਥਕੇਵਾਂ ਵੀ ਦੂਰ ਹੋ ਜਾਂਦਾ। ਸਵੇਰੇ ਉੱਠਦਿਆਂ ਦੋ ਤਿੰਨ ਦਫ਼ਾ ਕੇਸਾਂ ਵਿੱਚ ਕੰਘਾ ਫੇਰਨ ਨਾਲ ਜਿੱਥੇ ਕੇਸ ਸਾਫ਼ ਰਹਿੰਦੇ ਨੇ, ਤਰਤੀਬ ਵਿੱਚ ਰਹਿੰਦੇ ਨੇ, ਉੱਥੇ ਸਿਰ ਦੀ ਮਾਲਿਸ਼ ਹੋ ਜਾਂਦੀ ਹੈ, ਮਸਾਜ ਹੋ ਜਾਂਦਾ ਹੈ। ਹੂ ਬਹੁ ਇਸੇ ਤਰੀਕੇ ਨਾਲ ਰਾਤ ਸੌਣ ਲੱਗਿਆਂ ਵੀ ਕੇਸਾਂ ਵਿੱਚ ਕੰਘਾ ਵਾਹਣਾ ਚਾਹੀਦਾ ਹੈ ਤਾਂ ਕਿ ਕੇਸ ਤਰਤੀਬ ਵਿੱਚ ਰਹਿਣ ਔਰ ਸਿਰ ਦਾ ਥਕੇਵਾਂ ਦੂਰ ਹੋ ਜਾਏ, ਸਿਰ ਦੀ ਬਕਾਇਦਾ ਥੋੜ੍ਹੀ ਜਿਹੀ ਮਾਲਿਸ਼ ਹੋ ਜਾਏ। ਕੰਘੇ ਦੇ ਦੰਦਿਆਂ ਨਾਲ ਸਿਰ ਦਾ ਕਾਫ਼ੀ ਥਕੇਵਾਂ ਲੈ ਜਾਂਦਾ ਹੈ। ਅੱਗੇ ਚੱਲੀਏ ਕੜਾ। ਅਕਸਰ ਕੋਈ ਵੀ ਕੰਮ ਕਰੀਏ ਸੱਜਾ ਹੱਥ ਅੱਗੇ ਜਾਂਦਾ ਹੈ ਔਰ ਜੈਸੇ ਹੱਥ ਅੱਗੇ ਜਾਏਗਾ ਕੜਾ ਅੱਗੇ ਹੈ। ਕੜਾ ਐਸੀ ਨਿਸ਼ਾਨੀ ਜੋ ਪਹਿਚਾਣ ਕਰਾਏਗਾ, ਪ੍ਰਤੀਤ ਕਰਾਏਗਾ, ਅਹਿਸਾਸ ਕਰਾਏਗਾ ਤੂੰ ਗੁਰੂ ਕਾ ਸਿੱਖ ਹੈ, ਤੇਰੀ ਬਾਂਹ ਗੁਰੂ ਨੇ ਪਕੜੀ ਹੋਈ ਹੈ। ਇੱਕ ਤੇ ਬਾਂਹ ਪੁਲਿਸ ਸਿਪਾਹੀ ਕਿਸੇ ਕੈਦੀ ਦੀ ਪਕੜਦਾ ਹੈ, ਉਹਦੇ ਹੱਥ ਵਿੱਚ ਕੜੀ ਆਉਂਦੀ ਹੈ। ਇੱਕ ਬਾਂਹ ਗੁਰੂ ਵੀ ਪਕੜਦਾ ਹੈ। ਪੁਲਿਸ ਨੇ ਸਿਪਾਹੀ ਨੇ ਬਾਂਹ ਇਸ ਵਾਸਤੇ ਪਕੜੀ ਹੋਈ ਹੈ, ਕੜੀ ਹੱਥ ਵਿੱਚ ਇਸ ਵਾਸਤੇ ਪਾਈ ਹੋਈ ਹੈ, ਉਹਨੂੰ ਕੈਦ ਕੀਤਾ ਹੋਇਆ ਹੈ, ਉਹਨੂੰ ਗੁਲਾਮ ਬਣਾਇਆ ਹੋਇਆ ਹੈ। ਗੁਰੂ ਬਾਂਹ ਪਕੜ ਲੈਂਦਾ ਹੈ, ਸਿੱਖ ਭਟਕੇ ਨਾ। ਸਿੱਖ ਕਿਧਰੇ ਗਲਤ ਮਾਰਗ ਤੇ ਆਪਣੇ ਪੈਰ ਨਾ ਰੱਖ ਬੈਠੇ, ਕਿਸੇ ਗਲਤ ਕੰਮ ਵਿੱਚ ਇਸਦੇ ਹੱਥ ਨਾ ਅੜ ਜਾਣ, ਤਾਂ ਗੁਰੂ ਬਾਂਹ ਪਕੜ ਕੇ ਰੱਖਦਾ ਹੈ ਵੀ ਤੇਰੇ ਹੱਥ ਸਹੀ ਕਰਮ ਕਰਦੇ ਰਹਿਣ। ਵਾਸਤਵਿਕ ਇਹ ਗੁਰੂ ਦੀ ਦਿੱਤੀ ਹੋਈ ਕੜੀ ਜੋ ਬਖਸ਼ਿਸ਼ਾਂ ਦੇ ਨਾਲ ਭਰੀ ਹੋਈ ਹੈ, ਕੜਾ ਹੈ। ਕਛਹਿਰਾ ਜਿਸਮਾਨੀ ਪੜਦਾ ਹੈ। ਅੱਜ ਸਾਰੀ ਦੁਨੀਆਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਨੂੰ ਆਪ ਦੇ ਧਾਰਨ ਕਰ ਲਿਆ ਹੈ ਪਰ ਇਹ ਪ੍ਰਤੀਤ ਕਰਾਉਂਦਾ ਹੈ ਏਕਾ ਨਾਰੀ ਜਤੀ ਸਦਾ ਹੈ, ਪਰ ਨਾਰੀ ਦੀ ਬਹਿਣ ਵਖਾਣੇ। ਹਮੇਸ਼ਾ ਇਸ ਜਤ ਸਦ ਦੀ ਤੂੰ ਪਾਲਣਾ ਕਰਨੀ ਹੈ, ਆਪਣੇ ਪਰਿਵਾਰ ਤੱਕ ਆਪਣੇ ਘਰ ਤੱਕ ਹੀ ਵਾਸ਼ਨਾ ਨੂੰ ਸੀਮਤ ਰੱਖਣਾ ਹੈ। ਜੈਸੇ ਦਰਿਆ ਦਾ ਵਗਦਾ ਹੋਇਆ ਪਾਣੀ ਦੋ ਬਨੇਰਿਆਂ ਦੇ ਬੰਧਨ ਵਿੱਚ ਰਹਿ, ਤੋ ਰਸਤੇ ਚ ਕਈਆਂ ਦੀ ਪਿਆਸ ਬੁਝਾਉਂਦਿਆਂ ਹੋਇਆ ਉਹ ਸੌ ਸਾਗਰ ਤੱਕ ਜਾ ਪਹੁੰਚਦਾ ਹੈ। ਇਸੇ ਤਰੀਕੇ ਨਾਲ ਮਨੁੱਖ ਦੀ ਵਾਸ਼ਨਾ ਅਗਰ ਘਰ ਦੇ ਬੰਧਨ ਵਿੱਚ ਰਹਿ, ਚਾਰ ਦੀਵਾਰੀ ਵਿੱਚ ਰਹਿ, ਕਛੇਰੇ ਵਿੱਚ ਰਹਿ, ਇੱਕ ਪਰਿਵਾਰ ਤੱਕ, ਇੱਕ ਇਸਤਰੀ ਤੱਕ ਸੀਮਤ ਰਹਿ, ਤੋ ਦੂਸਰੇ ਦੀ ਇੱਜ਼ਤ ਤੇ ਅਸਮਤ ਲਈ ਇਹ ਖਤਰਾ ਨਹੀਂ ਬਣਦਾ ਔਰ ਸਵੈਮ ਇਸ ਨੂੰ ਇਹੀ ਵਾਸ਼ਨਾ ਪਰਮਾਤਮਾ ਤੱਕ ਪਹੁੰਚਾ ਦਿੰਦੀ ਹੈ, ਈਸ਼ਵਰ ਤੱਕ ਪਹੁੰਚਾ ਦਿੰਦੀ ਹੈ, ਕਿਉਂਕਿ ਸੰਜਮੀ ਇਹ ਸ਼ੀਲ ਵਿੱਚ ਰਿਹਾ, ਇਸ ਨੇ ਆਪਣੀ ਵਾਸ਼ਨਾ ਨੂੰ ਸੀਮਤ ਰੱਖਿਆ। ਤੋ ਕਛਹਿਰਾ ਜਤ ਦੀ ਪਹਿਚਾਣ ਹੈ। ਕੇਸ ਕੁਦਰਤ ਦਾ ਦਿੱਤਾ ਅਜੂਬਾ ਨੇ, ਕੰਘਾ ਕੇਸਾਂ ਨੂੰ ਸਵਾਰਨ ਲਈ ਹੈ, ਕੜਾ ਇੰਜ ਹੈ ਜੈਸੇ ਆਪਣੀ ਬਾਂਹ ਗੁਰੂ ਨੂੰ ਪਕੜਾ ਦਿੱਤੀ ਹੈ ਤੇ ਗੁਰੂ ਨੇ ਸਾਡੀ ਬਾਂਹ ਪਕੜ ਲਈ ਹੈ। ਕਛਹਿਰਾ ਜਤ ਤੇ ਸਤ ਹੈ ਔਰ ਕਿਰਪਾਨ ਕਿਰਪਾ ਆਨ ਦੂਸਰੇ ਤੇ ਬਖਸ਼ਿਸ਼ ਹੈ। ਜੇ ਦੂਜੇ ਨੂੰ ਬਚਾਉਣਾ, ਦੂਜੇ ਦੀ ਰੱਖਿਆ ਕਰਨੀ ਹੈ ਤਾਂ ਫਿਰ ਇਸ ਦੀ ਲੋੜ ਹੈ। ਆਪਣੇ ਆਪ ਨੂੰ ਬਚਾਉਣਾ ਹੈ, ਆਪਣੀ ਰੱਖਿਆ ਕਰਨੀ ਹੈ, ਆਪਣੇ ਮੁਲਕ ਦੀ ਰੱਖਿਆ ਕਰਨੀ ਹੈ, ਆਪਣੇ ਪਰਿਵਾਰ ਦੀ ਰੱਖਿਆ ਕਰਨੀ ਹੈ, ਮਜ਼ਲੂਮ ਦੀ ਰੱਖਿਆ ਕਰਨੀ ਹੈ, ਗਰੀਬ ਦੀ ਰੱਖਿਆ ਕਰਨੀ ਹੈ, ਉਸ ਲਈ ਇਹ ਦੂਜੇ ਤੇ ਕਿਰਪਾ ਚਾਹੀਦੀ ਹੈ। ਤੇ ਇਸ ਦਾ ਬੜਾ ਸੁੰਦਰ ਨਾਮ ਕਿਰਪਾਨ। ਇਹ ਤਨ ਤੇ ਧਾਰਨ ਕੀਤੀ ਹੋਵੇ ਤਾਂ ਮਨ ਵਿੱਚ ਵੀਰ ਰਸ ਬਣਿਆ ਰਹਿੰਦਾ ਹੈ। ਅੱਜ ਦੇ ਮਨੋਵਿਗਿਆਨ ਨੇ ਤੇ ਇਤਨੀ ਉੱਨਤੀ ਕਰ ਲਈ ਹੈ ਔਰ ਅਜੋਕਾ ਵਿਗਿਆਨ ਇਸ ਹੱਦ ਤੱਕ ਪਹੁੰਚਿਆ ਹੈ ਕਿ ਜਿਸ ਤਰ੍ਹਾਂ ਦੇ ਰੰਗ ਦੇ ਕੱਪੜੇ ਹੋਵਨ ਉਹਨਾਂ ਦਾ ਵੀ ਮਨ ਤੇ ਪ੍ਰਭਾਵ ਪੈਂਦਾ ਹੈ। ਫਿਰ ਜੈਸੇ ਕੱਪੜੇ ਹੋਵਨ ਸੂਤੀ ਨੇ, ਊਨੀ ਨੇ, ਰੇਸ਼ਮੀ ਨੇ, ਇਹਨਾਂ ਦਾ ਵੀ ਮਨ ਤੇ ਪ੍ਰਭਾਵ ਪੈਂਦਾ ਹੈ। ਜੇ ਤਨ ਤੇ ਪਾਏ ਹੋਏ ਕੱਪੜਿਆਂ ਦਾ ਆਪਣਾ ਪ੍ਰਭਾਵ ਹੈ, ਰੰਗਾਂ ਦਾ ਆਪਣਾ ਪ੍ਰਭਾਵ ਹੈ, ਤੇ ਹੋ ਨਹੀਂ ਸਕਦਾ ਕਿਰਪਾਨ ਦਾ ਕੋਈ ਪ੍ਰਭਾਵ ਨਹੀਂ। ਕਿਰਪਾਨ ਦਾ ਵੀ ਇੱਕ ਪ੍ਰਭਾਵ ਹੈ, ਇਹ ਅੰਦਰ ਵੀਰ ਰਸ ਨੂੰ ਬਣਾਈ ਰੱਖਦਾ ਹੈ ਔਰ ਜੇ ਵੀਰ ਰਸ ਮਨੁੱਖ ਦੇ ਅੰਦਰ ਮਿਟ ਗਿਆ ਤਾਂ ਨਾ ਇਹ ਆਪਣੀ ਹਿਫਾਜ਼ਤ ਕਰ ਸਕੇਗਾ, ਨਾ ਦੂਸਰੇ ਦੀ, ਨਾ ਇਹ ਭੈਣੇ ਪਰਿਵਾਰ ਦੀ ਸੁਰੱਖਿਆ ਕਰ ਸਕੇਗਾ, ਨਾ ਆਪਣੇ ਦੇਸ਼ ਦੀ, ਨਾ ਆਪਣੇ ਕੌਮ ਦੀ, ਔਰ ਨਾ ਹੀ ਕਿਸੇ ਮਜ਼ਲੂਮ ਦੀ, ਕਿਉਂਕਿ ਬੀਰ ਰਸ ਹੀ ਮੁੱਕ ਗਿਆ। ਬੀਰ ਰਸ ਅੰਦਰ ਬਣਿਆ ਰਹਿ, ਵਕਤੀ ਤੌਰ ਤੇ ਇਸਨੇ ਹਿਫਾਜ਼ਤ ਕਿਵੇਂ ਕਰਨੀ ਹੈ, ਕਿਸ ਸ਼ਸਤਰ ਨਾਲ ਕਰਨੀ ਹੈ, ਕਿਸ ਅਸਤਰ ਨਾਲ ਕਰਨੀ ਹੈ, ਇਹ ਤੇ ਵਕਤ ਦੀ ਲੋੜ ਦੇ ਮੁਤਾਬਕ ਹੋਵੇਗਾ। ਪਰ ਕਮ ਸੇ ਕਮ ਅੰਦਰ ਬੀਰ ਰਸ ਦਾ ਜਜ਼ਬਾ ਤੇ ਬਣਿਆ ਰਹਿ, ਬੀਰ ਰਸ ਹੀ ਨਹੀਂ ਹੈ ਤੇ ਹੱਥ ਵਿਚ ਬੜੇ ਬੜੇ ਹਥਿਆਰ ਵੀ ਹੋਵਨ, ਬੇਮੈਨੀ ਹੋ ਜਾਂਦੇ ਨੇ, ਫਿਜ਼ੂਲ ਹੋ ਜਾਂਦੇ ਨੇ। ਤੋ ਹੱਥ ਵਿਚ ਬੀਰ ਰਸ ਦੀ ਬਰਕਤ ਬਣੀ ਰਹਿ, ਤਨ ਤੇ ਕਿਰਪਾਨ ਲਾਜ਼ਮੀ ਚਾਹੀਦੀ ਹੈ। ਸਾਰੀ ਦੁਨੀਆਂ ਦੇ ਕੁਝ ਚੋਟੀ ਦੇ ਪੈਗੰਬਰੀ ਪੁਰਸ਼, ਅਵਤਾਰੀ ਪੁਰਸ਼ ਸ਼ਸਤਰਧਾਰੀ ਸਨ। ਧਨੁਸ਼ਬਾਣ ਸ਼੍ਰੀ ਰਾਮ ਦੇ ਕੋਲ ਹੈ, ਸੁਦਰਸ਼ਨ ਚੱਕਰ ਸ਼੍ਰੀ ਕ੍ਰਿਸ਼ਨ ਦੇ ਕੋਲ ਹੈ, ਤਲਵਾਰ ਮੁਹੰਮਦ ਸਾਹਿਬ ਦੇ ਹੱਥਾਂ ਵਿੱਚ ਹੈ। ਔਰ ਇਸੀ ਤਰੀਕੇ ਨਾਲ ਅਸੀਂ ਦੇਖਦੇ ਹਾਂ, ਹਨੂੰਮਾਨ ਦੇ ਕੋਲ ਗਦਾ ਹੈ, ਪਰਸੂਰਾਮ ਦੇ ਕੋਲ ਕੁਲਾੜਾ ਹੈ, ਸ੍ਰੀ ਵਿਸ਼ਨੂੰ ਜੀ ਦੇ ਹੱਥਾਂ 'ਚ ਵੀ ਗਦਾ ਹੈ, ਤ੍ਰਿਸ਼ੂਲ ਸ਼ਿਵਜੀ ਮਹਾਰਾਜ ਦੇ ਹੱਥ ਵਿੱਚ ਵੀ ਹੈ। ਇਸੇ ਤਰੀਕੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਹੱਥ ਵਿੱਚ ਤਲਵਾਰ ਚੁੱਕ ਲਈ ਔਰ ਸਾਫ਼ ਕਹਿ ਦਿੱਤਾ, ਚੁੰਕਾਰ ਹਮਾ ਹੀਲ ਤੇ ਦਰਗੁਯਸਤ ਹਲਾਲਸਤ ਬੁਰਦੰਬ ਸ਼ਮਸ਼ੀਰ ਦਸਤ। ਇਸ ਤਰ੍ਹਾਂ ਇਹ ਪੰਜ ਕਕਾਰ ਗੁਰਦੇਵ ਨੇ ਬਖਸ਼ਿਸ਼ ਕੀਤੇ। ਪੰਜ ਬਾਣੀਆਂ ਦਾ ਪਾਠ ਮਾਨਸਿਕ ਰਹਿਤ ਹੈ। ਜਪਜੀ ਸਾਹਿਬ, ਜਾਪ ਸਾਹਿਬ, ਅੰਮ੍ਰਿਤ ਦਸ ਸਵਈਏ, ਚੌਪਈ ਤੇ ਅਨੰਦ ਸਾਹਿਬ। ਇਹ ਪੰਜ ਬਾਣੀਆਂ ਦਾ ਪਾਠ ਮਾਨਸਿਕ ਰਹਿਤ ਹੈ। ਫਿਰ ਬਖਸ਼ਿਸ਼ ਕੀਤੀ, ਹੁਕਮ ਕੀਤਾ ਕਿ ਚਾਰ ਬੱਜਰ ਕੁਰੈਤਾਂ ਨੇ ਇਸ ਤੋਂ ਤੂੰ ਆਪਣੇ ਆਪ ਨੂੰ ਬਚਾਉਣਾ। ਕਿਹੜੀਆਂ? ਪ੍ਰਥਮ, ਕੇਸਾਂ ਨੂੰ ਕਤਲ ਕਰਨਾ ਬੱਜਰ ਕੁਰੈਤ ਹੈ। ਦੂਸਰਾ, ਤਮਾਖੂ ਪੀਣਾ ਬੱਜਰ ਕੁਰੈਤ ਹੈ। ਤੀਸਰਾ, ਪਰ ਇਸਤਰੀ ਗਮਨ ਕਰਨਾ ਬੱਜਰ ਕੁਰੈਤ ਹੈ। ਔਰ ਫਿਰ ਕੁੱਠਾ ਖਾਣਾ ਬੱਜਰ ਕੁਰੈਤ ਹੈ। ਇਨ੍ਹਾਂ ਚਾਰ ਕੁਰੈਤਾਂ ਵਿੱਚ ਕੋਈ ਵੀ ਕੁਰੈਤ ਕਰਦਿਆਂ ਸਿੱਖ ਪਤਿਤ ਹੋ ਜਾਂਦਾ ਹੈ, ਅੰਮ੍ਰਿਤਧਾਰੀ ਭ੍ਰਸ਼ਟ ਹੋ ਜਾਂਦਾ ਹੈ, ਪਤਿਤ ਹੋ ਜਾਂਦਾ ਹੈ। ਉਸ ਨੂੰ ਮਾਫ਼ੀ ਮੰਗ ਕੇ, ਤਨਖਾਹ ਲਵਾ ਕੇ ਦੁਬਾਰਾ ਅੰਮ੍ਰਿਤ ਛਕਣਾ ਪੈਂਦਾ ਹੈ, ਕਿਉਂਕਿ ਚਾਰੇ ਦੇ ਚਾਰੇ ਬੱਜਰ ਕੁਰੈਤਾਂ ਨੇ ਕੇਸਾਂ ਨੂੰ ਹੀ ਕੱਟ ਦਿੱਤਾ। ਅਧਿਆਤਮਕ ਬਲ ਕਿੱਥੇ ਜਮ੍ਹਾਂ ਹੋਵੇਗਾ, ਮਸਤਕ ਜਮ੍ਹਾਂ ਹੋਵੇਗਾ, ਉਸਦੀ ਸੁਰੱਖਿਆ ਕੌਣ ਕਰੇਗਾ? ਪਰਮਾਤਮਾ ਨੇ ਸੁਰੱਖਿਆ ਦਾ ਜ਼ਰੀਆ ਕੇਸ ਬਣਾਏ ਸਨ, ਉਹ ਤੇ ਇਸਨੇ ਕਤਲ ਕਰ ਦਿੱਤੇ। ਘਰ ਦੇ ਵਿੱਚ ਕੁਛ ਹੋਵੇ ਤਾਂ ਸੇਫ ਦੀ, ਤਿਜੋਰੀ ਦੀ ਲੋੜ ਪੈ ਜਾਂਦੀ ਹੈ। ਸੋਨਾ ਹੈ, ਚਾਂਦੀ ਹੈ, ਹੀਰੇ ਨੇ, ਮੋਤੀ ਨੇ, ਉਹਨੂੰ ਰੱਖਣ ਲਈ ਬਕਾਇਦਾ ਇੱਕ ਅਲਮਾਰੀ ਦੀ, ਇੱਕ ਸੇਫ ਦੀ ਲੋੜ ਪੈ ਜਾਂਦੀ ਹੈ, ਤਿਜੋਰੀ ਦੀ ਲੋੜ ਪੈ ਜਾਂਦੀ ਹੈ। ਪਰ ਹੈ ਹੀ ਨਹੀਂ ਕੁਛ, ਤਾਂ ਫਿਰ ਤਿਜੋਰੀ ਦੀ ਕੋਈ ਲੋੜ ਨਹੀਂ। ਜਦ ਮਨੁੱਖ ਦੇ ਮਸਤਕ ਅਧਿਆਤਮਕ ਅਨੁਭਵ ਨਾਲ, ਅਧਿਆਤਮਕ ਰਸ ਨਾਲ ਭਰੇ ਹੋਏ ਸਨ, ਕੇਸਾਂ ਦੀ ਆਵਸ਼ਕਤਾ ਸੀ, ਜ਼ਰੂਰਤ ਸੀ, ਜੈਸੇ ਜੈਸੇ ਸਿਰ ਅਧਿਆਤਮਕ ਸ਼ਕਤੀ ਤੋਂ ਖਾਲੀ ਆਉਂਦੇ ਗਏ, ਵੈਸੇ ਵੈਸੇ ਕੇਸ ਸਿਰ ਤੋਂ ਉੱਡਦੇ ਗਏ। ਪ੍ਰਾਚੀਨ ਜ਼ਮਾਨੇ 'ਤੇ ਸਭ ਤੋਂ ਵੱਡੀ ਸਜ਼ਾ ਹੀ ਇਹ ਸੀ ਕਿ ਇਸਦੇ ਕੇਸ ਕਤਲ ਕਰ ਦਿਓ। ਯੂਰਪ ਦੇ ਐਮਰਸਨ ਦਾ ਕਿੱਸਾ ਜਗਤ ਪ੍ਰਸਿੱਧ ਹੈ ਕਿ ਜਦ ਉਸਦੇ ਕੇਸ ਕਤਲ ਹੋਏ ਤਾਂ ਉਹਦੀ ਸਾਰੀ ਸ਼ਕਤੀ ਛੀਣ ਹੋ ਗਈ, ਉਹ ਜੋ ਹੈ ਕੁਛ ਵੀ ਕਰਨ ਵਿੱਚ ਸਮਰੱਥ ਜੋ ਹੈ ਨਾ ਰਹਿ ਸਕੇ। ਰਾਜੇ ਜਨਮੇਜੇ ਨੇ ਚੰਦ ਉਹਨਾਂ ਬ੍ਰਾਹਮਣਾਂ ਤੇ ਕੋਪ ਕੀਤਾ ਜਿਨ੍ਹਾਂ ਬ੍ਰਾਹਮਣਾਂ ਨੇ ਉਸਦੀ ਰਾਣੀ ਦਾ ਮਜ਼ਾਕ ਉਡਾਇਆ ਸੀ। ਇਹ ਬ੍ਰਹਮ ਭੋਜ ਕਰ ਰਿਹਾ ਸੀ ਆਪਣੇ ਪੁੱਤਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ। ਇਹ ਸਾਰਾ ਨਜ਼ਾਰਾ ਜਦ ਰਾਣੀ ਦੇਖਣ ਲਈ ਬਾਹਰ ਆਈ, ਲੰਗਰ ਬਣ ਰਿਹਾ, ਹਵਨ ਚੱਲ ਰਹੇ ਨੇ, ਪੰਗਤਾਂ ਵਿੱਚ ਬੈਠ ਕੇ ਲੋਕੀ ਛਕ ਰਹੇ ਨੇ, ਕਿਧਰੇ ਕੀਰਤਨ ਹੋ ਰਿਹਾ, ਕਿਧਰੇ ਕਥਾ ਹੋ ਰਹੀ ਹੈ, ਇਹ ਸਾਰਾ ਨਜ਼ਾਰਾ ਤੱਕਣ ਲਈ ਜਦ ਜਨਮੇਜੇ ਦੀ ਪਤਨੀ ਇਹ ਰਾਣੀ ਬਾਹਰ ਆਈ, ਲਗੀ ਦੇਖਨੇ ਜਿਉ ਆਪ ਰਾਜ ਵਾਲਾ, ਹੁਦੀ ਦ੍ਰਿਸ਼ਟ ਕੀ ਸ੍ਰਿਸ਼ਟ ਮੇ ਪੋਪ ਆਲਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਗ੍ਰੰਥ ਦੀ ਬਾਣੀ ਵਿੱਚ ਐਸਾ ਲਿਖਦੇ ਨੇ, ਇਹ ਸ੍ਰਿਸ਼ਟੀ ਦਾ ਇੱਕ ਸਿਰਮੌਰ ਫੁੱਲ ਸੀ, ਖੂਬਸੂਰਤ ਇਰਾਣੀ। ਜਦ ਸਭ ਕੁਛ ਬਾਹਰ ਆ ਕੇ ਦੇਖਣ ਲੱਗੇ, ਉਸ ਸਮੇਂ ਜ਼ੋਰ ਦੀ ਹਵਾ ਚੱਲ ਪਈ। ਉਡਿਓ ਪਵਨ ਕੇ ਬੇਗ ਸਿਉ ਅਗਰ ਪਤਰੰਗ, ਹਸੇ ਦੇਖ ਨਗਨੰਗ ਤ੍ਰਿਅੰਗ ਬਿਪਰ ਛਤਰੰਗ। ਉਸ ਪਵਨ ਦੇ ਵੇਗ ਦੇ ਨਾਲ ਉਹ ਬੇਪੜਦ ਹੋ ਗਈ, ਕਿਉਂਕਿ ਉਸ ਜ਼ਮਾਨੇ 'ਚ ਬਿਨਾਂ ਸਿਲਾ ਕੱਪੜਿਆ ਪਾਇਆ ਜਾਂਦਾ ਸੀ ਧੋਤੀ ਸਾੜੀ। ਸ਼ਾਇਦ ਇਸੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਪੁਰਸ਼ਾਂ ਨੂੰ ਤੇ ਸਿੱਖ ਇਸਤਰੀਆਂ ਨੂੰ ਹੁਕਮ ਕਰ ਦਿੱਤਾ, ਬਿਨਾਂ ਸਿਲਾ ਕੱਪੜਾ ਤਨ ਤੇ ਨਹੀਂ ਧਾਰਨ ਕਰਨਾ। ਸਰੀਰ ਤੇ ਜੋ ਬਸਤਰ ਪਹਿਨਣੇ ਨੇ, ਜਿਹਦੇ 'ਚ ਲੱਤਾਂ ਤੇ ਸਾਰਾ ਜਿਸਮ ਢਕਣਾ ਹੈ, ਉਹ ਸਿਲਾ ਹੋਣਾ ਚਾਹੀਦਾ ਹੈ। ਪੜਦਗੀ ਉਸੇ ਦੇ 'ਚ ਹੀ ਹੈ। ਬਿਨਾਂ ਜੋ ਸਿਲਿਆ ਹੋਇਆ ਕੱਪੜਾ ਤਨ ਤੇ ਪਹਿਨਿਆ ਜਾਂਦਾ, ਉਸਨੂੰ ਧੋਤੀ ਕਹਿੰਦੇ ਨੇ, ਉਸਨੂੰ ਸਾੜੀ ਕਹਿੰਦੇ ਨੇ। ਉਹਨੂੰ ਮੈਜ ਇਸ ਵਾਸਤੇ ਵਰਜਿਆ ਗਿਆ ਕਿ ਇਹ ਕਿਸੇ ਵਕਤ ਵੀ ਜ਼ੋਰ ਦੀ ਹਵਾ ਦੇ 'ਚ ਮਨੁੱਖ ਨੂੰ ਬੇਪੜਦ ਕਰ ਸਕਦੀ ਹੈ। ਇਸ ਵਾਸਤੇ ਸਤਿਗੁਰਾਂ ਨੇ ਇਹ ਪੜਦੇਦਾਰ ਲਿਬਾਸ, ਜਿਸਮ ਨੂੰ ਪੂਰਨ ਤੌਰ ਤੇ ਢੱਕਣ ਵਾਲਾ ਲਿਬਾਸ ਸਾਨੂੰ ਪ੍ਰਦਾਨ ਕੀਤਾ, ਹੁਕਮ ਕੀਤਾ। ਜ਼ੋਰ ਦੀ ਹਵਾ ਚਲੀ, ਉਡਿਓ ਪਵਨ ਕੇ ਬੇਗ ਸਿਉ ਅਗਰ ਪਤਰੰਗ, ਹਸੇ ਦੇਖ ਨਗਨੰਗ ਤ੍ਰਿਅੰਗ ਬਿਪਰ ਛਤਰੰਗ। ਉਹ ਜੋ ਅੱਗੇ ਬਿਪਰ ਬੈਠੇ ਸਨ, ਹਵਨ ਯੱਗ ਕਰਾ ਰਹੇ ਸਨ, ਰਾਣੀ ਨੂੰ ਬੇਪੜਦਾ ਦੇਖ ਕੇ ਹੱਸ ਪਏ। ਔਰ ਜੈਸੇ ਉਹ ਹਸੇ ਨੇ, ਭਯੋ ਕੋਪ ਰਾਜਾ ਗਹੇ ਬਿਪਰ ਸਰਬੰਗ, ਦਹੇ ਖੀਰ ਖੰਡੰਗ ਬੜੇ ਪਰਮ ਧਰਮੰਗ, ਪ੍ਰਥਮ ਬਾਂਧ ਕੇ ਸਭ ਕੇ ਮੂੰਡ ਮੁਡਾਏ, ਪੁਨਰ ਏ ਡੁਆ ਸੀਸ ਤਾਂ ਕੇ ਲਗਾਏ। ਕਹਿੰਦੇ 18 ਬ੍ਰਾਹਮਣ ਤੇ ਉਸਨੇ ਆਪਣੀ ਤਲਵਾਰ ਨਾਲ ਕਤਲ ਕੀਤੇ ਜੋ ਅੱਗੇ ਬੈਠੇ ਸਨ ਔਰ ਹੱਸ ਪਏ ਸਨ। ਬਾਕੀ ਬ੍ਰਾਹਮਣਾਂ ਨੂੰ ਉਸਨੇ ਸਜ਼ਾ ਇਸ ਢੰਗ ਨਾਲ ਦਿੱਤੀ ਸੀ ਕਿ ਇਹਨਾਂ ਦੇ ਸਿਰ ਮੁੰਨ ਦਿਓ, ਬਸ ਇਹੀ ਸਜ਼ਾ ਹੈ। ਜਿਸ ਦੇ ਨਾਲ ਅਧਿਆਤਮਿਕ ਦੀ ਸੁਰੱਖਿਆ ਹੁੰਦੀ ਹੈ, ਗਿਆਨ ਦੀ ਸੁਰੱਖਿਆ ਹੁੰਦੀ ਹੈ, ਅਨੁਭਵ ਦੀ ਸੁਰੱਖਿਆ ਹੁੰਦੀ ਹੈ, ਇਹ ਕੇਸ ਇਹਨਾਂ ਦੇ ਉਡਾ ਦਿਓ, ਇਹ ਜਗਤ ਵਿੱਚ ਮੂਰਖਾਂ ਦੀ ਤਰ੍ਹਾਂ ਵਿਚਰਨ। ਔਰ ਜੈਸੇ ਇਹਨਾਂ ਦੇ ਕੇਸ ਕਤਲ ਕਰਕੇ ਇਹਨਾਂ ਨੂੰ ਦੇਸ਼ ਨਿਕਾਲਾ ਦਿੱਤਾ, ਆਪਣੇ ਇਲਾਕੇ 'ਚੋਂ ਕੱਢਿਆ, ਸਿਰ ਮੁੰਨੇ ਇਹ ਬ੍ਰਾਹਮਣ ਜਿੱਧਰ ਜਿੱਧਰ ਵੀ ਗਏ ਤੇ ਲੋਕਾਂ ਨੇ ਪੁੱਛਿਆ ਆਪ ਦੇ ਕੇਸ। ਇਹ ਨਵੀਂ ਮਖਲੂਕ ਦੇਖਦੇ ਪਿਆ, ਕਿਉਂਕਿ ਉਸ ਜ਼ਮਾਨੇ 'ਚ ਕੇਸਾਂ ਦੇ ਕਤਲ ਦਾ ਰਿਵਾਜ ਨਹੀਂ ਸੀ। ਆਪ ਦੇ ਕੇਸ ਕਿੱਥੇ ਨੇ? ਇਹਨਾਂ ਨੇ ਇੱਕ ਝੂਠ ਬੋਲਿਆ ਸਿਰਫ ਆਪਣੀ ਇੱਜ਼ਤ ਨੂੰ ਬਚਾਉਣ ਲਈ, ਵੀ ਸਾਡੀ ਮਾਂ ਮਰ ਗਈ ਹੈ, ਕੋਈ ਕਹੇ ਸਾਡਾ ਪਿਤਾ ਮਰ ਗਿਆ, ਇਸ ਵਾਸਤੇ ਵੈਦਿਕ ਰੋ ਰੀਤੀ ਦੇ ਮੁਤਾਬਕ ਸਾਨੂੰ ਕੇਸਾਂ ਦਾ ਮੁੰਡਨ ਕਰਨਾ ਪਿਆ। ਤੋ ਕੇਸ ਮੁੰਡਨ ਮਰਗ ਦੀ ਨਿਸ਼ਾਨੀ, ਮੌਤ ਦੀ ਨਿਸ਼ਾਨੀ, ਸੋਗਨੀ ਦੀ ਨਿਸ਼ਾਨੀ। ਅੱਜ ਵੀ ਅਸੀਂ ਦੇਖਦੇ ਹਾਂ, ਮਾਂ ਮਰ ਗਈ ਹੈ, ਪਿਓ ਮਰ ਗਈ ਹੈ, ਪਿਤਾ ਨਹੀਂ ਰਿਹਾ, ਮਾਂ ਨਹੀਂ ਰਹੀ। ਤੋ ਕੇਸਾਂ ਦਾ ਪੂਰਨ ਤੌਰ ਤੇ ਮੁੰਡਨ ਕਰਾਉਂਦਾ ਹੈ ਲੜਕਾ, ਔਰ ਜੈਸੇ ਇਸ ਰੂਪ ਦੇ ਚ ਬਾਹਰ ਨਿਕਲਦਾ ਹੈ, ਤੋ ਅਗਲੇ ਸਿਆਣੇ ਫੌਰਨ ਭਾਂਪ ਲੈਂਦੇ ਨੇ, ਜਾਂ ਤੇ ਇਸਦੀ ਮਾਂ ਮਰ ਗਈ ਹੈ ਜਾਂ ਇਸਦਾ ਪਿਤਾ ਮਰ ਗਿਆ ਹੈ। ਕੇਸਾਂ ਦਾ ਮੁੰਡਨ ਸੋਗ ਦੀ ਨਿਸ਼ਾਨੀ, ਕੇਸਾਂ ਦਾ ਮੁੰਡਨ ਦੁੱਖ ਦੀ ਪਹਿਚਾਣ, ਕੇਸਾਂ ਦਾ ਮੁੰਡਨ ਮੈਂ ਬੇਆਸਰਾ ਹੋ ਗਿਆ, ਮੇਰੇ ਸਿਰ ਦਾ ਆਸਰਾ ਜੋ ਹੈ ਨਹੀਂ ਰਿਹਾ, ਮੇਰੇ ਸਿਰ ਦੇ ਸਰਪ੍ਰਸਤ ਨਹੀਂ ਰਹੇ, ਮਾਂ ਬਾਪ ਨਹੀਂ ਰਹੇ। ਇਹ ਅੱਜ ਵੀ ਮੌਜੂਦ ਹੈ ਭਾਰਤ ਵਿੱਚ, ਮੁੰਡਨ ਸੋਗ ਦੀ ਨਿਸ਼ਾਨੀ, ਗਮ ਦੀ ਨਿਸ਼ਾਨੀ, ਮੌਤ ਦੀ ਨਿਸ਼ਾਨੀ। ਫਰਕ ਸਿਰਫ ਇਤਨਾ ਹੈ, ਜਨਮੇਜਾ ਨੇ ਬ੍ਰਾਹਮਣਾਂ ਦੇ ਸਿਰ ਮੁੰਨੇ, ਬ੍ਰਾਹਮਣਾਂ ਨੇ ਸਾਰਿਆਂ ਦੀ ਮੁੰਨ ਕੇ ਰੱਖ ਦਿੱਤੇ। ਔਰ ਇਸ ਤਰ੍ਹਾਂ ਸਾਰਿਆਂ ਦੇ, ਬਹੁਤ ਸਾਰਿਆਂ ਦੇ ਮਸਤਕ ਅਧਿਆਤਮਿਕ ਗਿਆਨ ਤੋਂ, ਅਧਿਆਤਮਿਕ ਰਸ ਤੋਂ ਖਾਲੀ ਰਹਿ ਗਏ। ਇੱਕ ਗੱਲ ਤੇ ਅੱਜ ਮੰਨੀ ਪਏਗੀ ਕਿ ਥਾਂ ਥਾਂ ਤੇ ਗੁਰਦੁਆਰਿਆਂ ਦੀ ਇਹ ਸੰਗਤ, ਇਸ ਦੇ ਜਿਤਨੇ ਅਧਿਆਤਮਿਕ ਅਭਿਆਸੀ ਲੱਭ ਜਾਂਦੇ ਨੇ, ਰੱਬੀ ਰਸ ਮਾਣਨ ਵਾਲੇ ਲੱਭ ਜਾਂਦੇ ਨੇ, ਬਾਕੀ ਕੌਮਾਂ ਜੋ ਕੇਸਾਂ ਦਾ ਮੁੰਡਨ ਕਰਨ ਲੱਗ ਪਏ ਨੇ, ਲੱਖਾਂ ਦੇ 'ਚ ਵੀ ਕੋਈ ਇੱਕ ਅੱਧ ਨਹੀਂ ਲੱਭਦਾ। ਹੋਣਗੇ, ਬਹੁਤ ਦੌੜੇ, ਇਹ ਅਧਿਆਤਮਿਕ ਰਸ ਮਾਣਨ ਵਾਲੇ ਸਿੱਖ ਜਗਤ ਵਿੱਚ ਬਹੁਤੇ ਮਿਲਣਗੇ, ਕਿਉਂਕਿ ਥੋੜਾ ਜਿਹਾ ਵੀ ਅਭਿਆਸ ਕਰਦਿਆਂ ਜੋ ਰਸ ਬਣਦਾ ਹੈ, ਉਸ ਰਸ ਦੀ ਸੁਰੱਖਿਆ ਕੇਸ ਕਰਦੇ ਨੇ, ਇਹ ਉਹਨਾਂ ਦੇ ਕੋਲ ਹੈ। ਤੋ ਪ੍ਰਥਮ ਬਾਂਧ ਕੇ ਸਭ ਕੇ ਮੂੰਡ ਮੁੰਡਾਏ, ਪੁਨਰ ਇਹ ਡੁਬਾ ਸੀਸ ਤਾਂ ਕੇ ਲਗਾਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਰਮਾਨ ਕੀਤਾ, ਰਾਜੇ ਜਨਮੇਜੇ ਨੇ ਸਭ ਤੋਂ ਵੱਡੀ ਸਜ਼ਾ ਦਿੱਤੀ। ਇੱਕ ਰਾਜੇ ਨੇ ਜੋ ਬ੍ਰਾਹਮਣਾਂ ਨੂੰ ਸਜ਼ਾ ਦਿੱਤੀ, ਬ੍ਰਾਹਮਣਾਂ ਨੇ ਕਿਸੇ ਹੱਦ ਤੱਕ ਸਾਰੇ ਦੇਸ਼ ਨੂੰ ਇਹ ਸਜ਼ਾ ਦੇ ਦਿੱਤੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਬਖਸ਼ਿਸ਼, ਇਹ ਰਹਿਮਤ ਕਿ ਅਕਾਲ ਪੁਰਖ ਦੀ ਸਭ ਤੋਂ ਵੱਡੀ ਜਿਹੜੀ ਰਹਿਮਤ ਹੈ, ਸਭ ਤੋਂ ਜਿਹੜੀ ਵੱਡੀ ਬਖਸ਼ਿਸ਼ ਹੈ, ਦੁਬਾਰਾ ਸਾਡੀ ਝੋਲੀ ਵਿੱਚ ਪਾਈ ਔਰ ਇਸ ਤਰ੍ਹਾਂ ਸਾਨੂੰ ਸੰਤ ਰੂਪ ਵਿੱਚ ਉਜਾਗਰ ਕੀਤਾ। ਪਰ ਸਾਡਾ ਸੰਤਪਣਾ ਕਿਧਰੇ ਕਮਜ਼ੋਰੀ ਮਹਿਸੂਸ ਨਾ ਕਰੇ, ਸਾਡਾ ਸੰਤਪਣਾ ਕਿਧਰੇ ਆਪਣੇ ਦੇਸ਼ ਦੀ, ਆਪਣੇ ਕੌਮ ਦੀ ਔਰ ਆਪਣੀ ਸੁਰੱਖਿਆ ਹੀ ਨਾ ਕਰ ਸਕੇ, ਇਸੇ ਸੰਤ ਨੂੰ ਤਲਵਾਰ ਬਣਾ ਕੇ, ਤਲਵਾਰ ਦੇ ਕੇ ਸਿਪਾਹੀ ਬਣਾ ਦਿੱਤਾ। ਐਸਾ ਸਰੂਪ ਜਿਹਦੇ ਨਾਲ ਲਕਬ ਜੁੜ ਗਿਆ, ਸੰਤ ਸਿਪਾਹੀ। ਕਹਿੰਦੇ ਨੇ ਔਰੰਗਜ਼ੇਬ ਦੇ ਅਹਿਲਕਾਰਾਂ ਨੇ ਜਦ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਖਿਆ, ਤਲਵਾਰ ਤੁਹਾਡੇ ਹੱਥਾਂ ਦੇ ਸ਼ੋਭਾ ਨਹੀਂ ਦਿੰਦੀ, ਤੁਸੀਂ ਸੰਤ ਹੋ, ਤੁਸੀਂ ਮਹਾਤਮਾ ਹੋ, ਤੁਸੀਂ ਵਲੀ ਅੱਲਾ ਹੋ, ਤੁਸੀਂ ਗੁਰੂ ਨਾਨਕ ਦੀ ਦਸਵੀਂ ਗੱਦੀ ਦੇ ਵਾਰਿਸ ਹੋ, ਤੁਹਾਡੇ ਹੱਥ ਵਿੱਚ ਤਲਵਾਰ ਸ਼ੋਭਾ ਨਹੀਂ ਦਿੰਦੀ। ਤਾਂ ਪਾਤਸ਼ਾਹ ਕਹਿੰਦੇ ਨੇ, ਬਲਾ ਚਾਰਗੀ ਦਰਮਿਆ ਆਮਦਮ, ਬਤਦ ਬੀਰੋ ਤੀਰੋ ਤੁਫੰਗ ਆਮਦਮ, ਚੁੰਕਾਰਜ ਹਮਾ ਹੀਲ ਤੇ ਦਰਗੁਜਸਤ, ਹਲਾਲਸਤ ਬੁਰਦਮ ਬਸ਼ਮਸ਼ੀਰ ਦਸਤ। ਜਦ ਗਿਆਨ ਨਾਲ, ਸ਼ਾਂਤੀ ਨਾਲ, ਵਿਚਾਰ ਨਾਲ ਸਚਾਈ ਦਾ ਮਸਲਾ ਹੱਲ ਨਾ ਹੋਵੇ, ਤਲਵਾਰ ਚੁੱਕ ਲੈਣਾ ਵੀ ਧਰਮ ਹੈ ਔਰ ਅਸੀਂ ਇਸ ਨੂੰ ਚੁੱਕਣਾ ਆਪਣਾ ਇਮਾਨ ਸਮਝਦੇ ਹਾਂ। ਔਰ ਇਹ ਤਲਵਾਰ ਚੁੱਕੀ ਹੈ ਆਪਣੇ ਆਪ ਨੂੰ ਬਚਾਉਣ ਲਈ, ਦੇਸ਼ ਨੂੰ ਬਚਾਉਣ ਲਈ, ਮਜ਼ਮ ਨੂੰ ਵਹਿ ਬਚਾਉਣ ਲਈ। ਸੰਤ ਜਦ ਤਲਵਾਰ ਚੁੱਕਦਾ ਹੈ ਤਾਂ ਦੂਸਰੇ ਨੂੰ ਬਚਾਉਣ ਲਈ, ਦੁਸ਼ਟ ਜਦ ਤਲਵਾਰ ਚੁੱਕਦਾ ਹੈ ਦੂਸਰੇ ਨੂੰ ਮਿਟਾਉਣ ਲਈ। ਬਸ ਇੰਨਾ ਹੀ ਫਰਕ ਹੈ ਦੋਹਾਂ ਦੇ ਜੋ ਹੈ ਤਲਵਾਰ ਚੁੱਕਣ ਵਿੱਚ। ਤੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਬਖਸ਼ਿਸ਼ਾਂ, ਜੋ ਇੰਜ ਕਹਿ ਲਓ ਅਕਾਲ ਪੁਰਖ ਦੀਆਂ ਮਹਾਨ ਬਖਸ਼ਿਸ਼ਾਂ ਨੇ, ਸਿੱਖ ਦੀ ਝੋਲੀ ਵਿੱਚ ਪਾਈਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਰੰਭਤਾ ਸ਼ੁਰੂ ਕੀਤੀ ਇਸ ਢੰਗ ਨਾਲ ਕਿ ਮਨੁੱਖ ਨੂੰ ਸੰਤ ਬਣਾਉਣਾ ਹੈ, ਪੂਰਨ ਸੰਤ ਬਣਾਉਣਾ ਹੈ। ਬਾਕੀ ਪਾਤਸ਼ਾਹੀਆਂ ਇਸ ਮਿਹਨਤ ਦੇ ਜੁਟੀਆਂ। ਆਖਿਰ ਜਦ ਸੰਤ ਬਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੱਕ ਸਿੱਖ ਤਿਆਰ ਹੋ ਗਿਆ, ਇਹ ਸੰਤ ਦਾ ਸਰੂਪ ਬਣ ਗਿਆ, ਬ੍ਰਹਮ ਗਿਆਨੀ ਹੋ ਗਿਆ, ਇਹ ਆਤਮਦਰਸ਼ੀ ਹੋ ਗਿਆ, ਇਸੇ ਹੀ ਸਿੱਖ ਨੂੰ, ਇਸੇ ਹੀ ਸੰਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਹੀ ਬਣਾਇਆ। ਸੰਤ ਸਿਪਾਹੀ, ਔਰ ਇਸ ਦੇ ਚ ਪੰਜ ਰਾਇਤਾਂ ਇੰਜ ਨੇ, ਜਿਵੇਂ ਕਿਸੇ ਤਸਵੀਰ ਨੂੰ ਫਰੇਮ ਕਰਨਾ ਹੋਵੇ ਤਾਂ ਇੱਕ ਚੌਕਟਾ ਚਾਹੀਦਾ ਔਰ ਸ਼ੀਸ਼ਾ ਚਾਹੀਦਾ। ਇਸ ਪੰਜ ਰਹਿਤਾਂ ਦੇ ਚੌਕਟੇ ਦੇ ਚ ਤੇ ਸ਼ੀਸ਼ੇ ਦੇ ਚ ਉਸ ਸਿੱਖ ਦੀ ਤਸਵੀਰ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੜ ਦਿੱਤਾ। ਔਰ ਗਜ਼ਬ ਦੀ ਗੱਲ, ਇਸ ਤਸਵੀਰ ਨੂੰ ਸਜਦਾ ਵੀ ਕੀਤਾ। ਇਸ ਤਸਵੀਰ ਦੇ ਅੱਗੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੱਥ ਜੋੜ ਕੇ ਵੀ ਖੜੇ ਹੋ ਗਏ। ਆਪ ਨੇ ਪੰਜਾਂ ਤੋਂ ਹੱਥ ਜੋੜ ਕੇ ਅੰਮ੍ਰਿਤ ਦੀ ਦਾਤ ਮੰਗੀ। ਇਹ ਇਸ ਤਰ੍ਹਾਂ ਹੈ ਜੈਸੇ ਕੋਈ ਉਸਤਾਦ ਕਿਸੇ ਬੱਚੇ ਨੂੰ ਪਹਾੜੇ ਪੜਾਉਂਦਾ ਹੈ, ਗਣਿਤ ਪੜਾਉਂਦਾ ਹੈ, ਤੇ ਫਿਰ ਉਸ ਬੱਚੇ ਨੂੰ ਕਹਿੰਦਾ ਹੈ ਹੁਣ ਤੂੰ ਸੁਣਾ ਤੇ ਮੈਂ ਸੁਣਾ। ਹੁਣ ਬੱਚਾ ਪੜ ਰਿਹਾ, ਬੱਚਾ ਸੁਣਾ ਰਿਹਾ, ਉਸਤਾਦ ਸੁਣ ਰਿਹਾ। ਇਸੇ ਤਰੀਕੇ ਨਾਲ ਸਤਿਗੁਰ ਨੇ ਪਹਿਲੇ ਛਕਾ ਦਿੱਤਾ ਹੈ ਅੰਮ੍ਰਿਤ, ਫਿਰ ਹੁਣ ਉਹਨਾਂ ਕੋਲ ਛਕ ਰਹੇ ਨੇ ਇਹ ਦੇਖਣ ਲਈ ਕਿ ਛਕਾ ਸਕਦੇ ਨੇ ਕਿ ਨਹੀਂ, ਇਹ ਸੰਪੂਰਨ ਹੋ ਗਏ ਨੇ ਕਿ ਨਹੀਂ, ਇਹ ਮੁਕੰਮਲ ਹੋ ਗਏ ਨੇ ਕਿ ਨਹੀਂ। ਔਰ ਜਦ ਉਹਨਾਂ ਦੀ ਪੂਰਨਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਖ ਲਈ ਤਾਂ ਆਪ ਨੇ ਕਹਿ ਦਿੱਤਾ, ਮੇਰੀ ਕਾਇਆ ਦੇ, ਮੇਰੇ ਸਰੀਰ ਦੇ ਆਈਂ ਦਾ ਜਦ ਵੀ ਦਰਸ਼ਨ ਕਰਨੇ ਹੋਣ ਤਾਂ ਪੰਜਾਂ ਦੇ ਦਰਸ਼ਨ ਕਰ ਲੈਣਾ, ਉਹਨਾਂ ਪੰਜਾਂ ਵਿੱਚ ਜਿਨ੍ਹਾਂ ਦੇ ਤਨ ਦੇ ਉੱਤੇ ਪੰਜ ਕਕਾਰ ਹੋਵਨ ਤੇ ਜਿਨ੍ਹਾਂ ਦੇ ਮਨ ਦੇ ਪੰਜ ਬਾਣੀਆਂ ਹੋਵਨ। ਸਰਬਲੋਕ ਗ੍ਰੰਥ ਦੇ ਇਹ ਬੜੇ ਸੁੰਦਰ ਵਾਕ ਨੇ, ਸਿੱਖ ਸੋ ਰਹਿਤ ਪੰਜ ਜੋ ਮਿਲੇ, ਮਮ ਸਰੂਪ ਸੋ ਜਾਣੋ ਭਲੇ। ਪੰਜ ਰਹਿਤ ਵਾਣੀਏ ਸਿੱਖ ਜੇ ਮਿਲ ਜਾਣ, ਜਿਨ੍ਹਾਂ ਦੇ ਤਨ ਦੇ ਉੱਤੇ ਪੰਜ ਕਕਾਰ ਹੋਵਨ ਤੇ ਜਿਨ੍ਹਾਂ ਦੇ ਮਨ ਵਿੱਚ ਪੰਜ ਬਾਣੀਆਂ ਹੋਵਨ। ਰਸਨਾ ਤੇ ਗੁਰਮੰਤਰ ਦਾ ਜਪ ਹੋਵੇ, ਮੂਲ ਮੰਤਰ ਦਾ ਜਪ ਹੋਵੇ, ਐਸੇ ਪੰਜ ਸਿੱਖ ਕਿਧਰੇ ਵੀ ਮਿਲ ਜਾਣ ਤਾਂ ਸਤਿਗੁਰ ਕਹਿੰਦੇ ਨੇ ਮੈਂ ਹੀ ਮਿਲਿਆ, ਸਮਝ ਲਈ ਅੱਜ ਮੇਰੇ ਹੀ ਦਰਸ਼ਨ ਤੈਨੂੰ ਹੋਏ ਨੇ। ਸਿੱਖ ਸੋ ਰਹਿਤ ਪੰਚ ਜੋ ਮਿਲੇ, मम स्वरूप सो जानो भले, सिख पंचो में मेरो वासा, पूरन करो धरो जय आसा। उन्हें पंजा सिखा देच मैं विराजमान हां, और मेरे दर्शन करने ने उन्हें पंजा दे दर्शन करने, और आप दी आज्ञा दे मुताबिक उस दिन तो बाद पंथ गुरु कहलाया। गुरु दे शरीर दे दर्शन करने ने पंथ दे दर्शन करो, गुरु दी आत्मा दे दर्शन करने ने तो ग्रंथ दे दर्शन करो। गुरु ग्रंथ गुरु पंथ, इस तरह शरीर भी गुरु आत्मा भी गुरु, आत्मा गुरु ग्रंथ, शरीर गुरु पंथ। गुरु दी काया दे दर्शन करने ने गुरु पंथ दे दर्शन करो, गुरु पंथ नू गुरु दा रूप जानो, और गुरु दी आत्मा नाल लीन होना है तो गुरु ग्रंथ साहिब जी महाराज दी बाणी दा पाठ करो, गुरु ग्रंथ साहिब जी महाराज दी बाणी दी विचार करो, गुरु ग्रंथ साहिब जी महाराज दी बाणी दा जप करो। इस तरह बाणी दे के संत बनाया, बाणा दे के सिपाही बनाया। संत सिपाही हृदय विच बाणी नहीं ए संत नहीं है, तन ते बाणा नहीं है ए सिपाही नहीं है। बाणी ते बाणा बख्श के ऐसा एक मुकम्मल संपूर्ण स्वरूप बनाया, पूर्ण मनुख बनाया, और जगत दा सब तो खूबसूरत मनुख बनाया, जगत दा सब तो स्याणा मनुख बनाया, प्रभावशाली जो है मनुख बनाया। और ए तस्लीम जगत करदा है कि सिख किधरे भी है निराले ढंग नाल रह रहे हैं, और बड़िया उचाइया नू छू रहे है, आर्थिक तौर ते दिमागी तौर ते, इस जिंदगी दे हर शोबे च अगे चला जांदा है। कारण की इहदे कोल गुरु दी बाणी है, इहदे कोल गुरु दा जो है बाणा है। जिसने बाणी दा त्याग कर दिता, बाणी दा त्याग कर दिता, वो गुरु दी निगाह चो गिर जांदा है, गुरु दी नजरां तो ओले हो जांदा है। और पंज ककार धारने ते चार कुरैतां दा त्यागी गुरु लई इतना महान है कि गुरु कह देंदा है ये मेरा साहिब है, ये मेरा मालिक है, मैं इसका नौकर हां, रहनी रहे सोई सिख मेरा, ओ साहिब मैं उसका चेहरा। कुरैत केसां दी बेअदबी प्रथम, कुठा जानवर नो आहिस्ता आहिस्ता ज़बह करना, तकलीफ दे के ज़बह करना, सतगुरु ने इसकी ममानियत कर दिती। कुठा अभाकिया का कुठा बकरा खाना, चौके ऊपर किसे न जाना। साहिब कहिंदे उंज इह चौका बहुत सुख सुचा रखदा है, पर गजब दी गल है चौके विच मांस ते कुठा बनंदा है। तो कुठे मांस दी ममानियत कर दिती। बजर कुरैतां दे चों एक कुरैत, पर नारी या परश पुरश दा संग इनू तीसरी बजर कुरैत दसिया, इहदे नाल परिवार टुट जांदे ने। अगर इस्त्री परश पुरश गामी पर पुरश गामी है और पुरश पर इस्त्री दा गमन करदा है तो उसदे कोल इस्त्री व्रत धर्म नहीं है, उहदे कोल पति व्रत धर्म नहीं है। और जब पति व्रत धर्म ना होवे, स्त्री व्रत धर्म ना होवे, तो परिवार टुट जांदा है। और परिवार दे टुटदिआं किसे हद तक मनुख संसार ते करतार तो भी टुट जांदा है। करतार नाल जुड़ना आरंभता हुंदी है, परिवार दे जुड़ के रहना। परिवार दे जुड़िया होया मनुख संसार नाल जुड़ सकदा है, और संसार नाल जुड़िया होया मनुख करतार नाल जुड़ सकदा है, पर इह ते परिवार तो ही टुट के रह गया। ते परिवार दा धागा शील संजम है, इस वास्ते बजर कुरैत दे चों एक महान बजर कुरैत। चौथी बजर कुरैत तमाकू। अज ते दुनिया दे तमाम स्याणे लोगां ने साइंटिस्ट लोगां ने कह दिता कि गले दा कैंसर फेफड़िया दा कैंसर ए तमाकू तो है, धूम्रपान तो है। पशु भी धुआं नहीं पींदे, दुध ते पशु पींदे, पानी ते पशु भी पींदे ने, लेकिन धुआं केवल मनुखी पींदा है। और धुआं पीण दी चीज नहीं है, दानशमंदी नहीं है, अकलमंदी नहीं है। इस वास्ते धूम्रपान दी ममानियत कर दिती, और जो कि साइंस ने दस दिता है जो पींदा है उहदे लई ते हानिकारक है, पर जिहड़ा कोल बैठा है उहदे मुंह जो धुआं जा रहा है उस लई भी उतना ही हानिकारक है। इस वास्ते इस बजर कुरैत तो सतगुरां ने सानू वरजिया। रहत बहत बारे ए जो विचारधारा ਦਾਸ ਨੇ ਸੰਗਤਾਂ ਦੇ ਸਾਹਮਣੇ ਰੱਖੀ ਹੈ, ਸਰੋਤਿਆਂ ਦੇ ਸਾਹਮਣੇ ਰੱਖੀ ਹੈ, ਇਸ ਸੰਬੰਧ ਵਿੱਚ ਉੱਦਮ ਕੀਤਾ ਹੈ, ਪ੍ਰਸ਼ਾਰਿਤ ਕੀਤਾ ਹੈ ਔਰ ਘਰ ਘਰ ਵਿੱਚ ਪਹੁੰਚ ਸਕੇ, ਐਸਾ ਉੱਦਮ ਉਪਰਾਲਾ ਉਹਨਾਂ ਦਾ। ਔਰ ਇਸ ਵਿੱਚ ਦਾਸ ਨੇ ਇਹ ਬੋਲ ਬੋਲ ਕੇ ਰਿਕਾਰਡ ਕਰਾਏ ਨੇ ਤਾਂ ਕਿ ਸਿੱਖ ਜਗਤ ਰਹਿਤ ਮਰਿਆਦਾ ਲਈ ਪੂਰਨ ਤੌਰ ਤੇ ਜਾਣਕਾਰੀ ਹਾਸਲ ਕਰ ਸਕੇ ਔਰ ਆਪਣੇ ਜੀਵਨ ਨੂੰ ਰਹਿਤ ਮਰਿਆਦਾ ਦੇ ਜੋ ਹੈ ਢਾਲ ਸਕੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਖਸ਼ਿਸ਼ ਕਰਨ, ਆਪ ਦਾ ਸਰੂਪ ਐਸਾ ਬਣੇ ਕਿ ਕਲਗੀਧਰ ਪਿਤਾ ਮਾਣ ਨਾਲ ਕਹਿ ਸਕਣ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਔਰ ਇਤਨੀ ਮਹਾਨਤਾ ਫਿਰ ਇਸ ਨੂੰ ਦੇ ਦਿੰਦੇ ਨੇ, ਆਪ ਕਹਿੰਦੇ ਨੇ ਇਨ ਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਤੋ ਮੋਸੇ ਗਰੀਬ ਕਰੋੜ ਭਰੇ ਹੈ। ਚੰਗੀ ਔਲਾਦ ਕਰਕੇ ਮਾਂ ਬਾਪ ਸਵਰ ਜਾਂਦੇ ਨੇ, ਮਾਂ ਬਾਪ ਸ਼ਿੰਗਾਰੇ ਜਾਂਦੇ ਨੇ, ਮਾਂ ਬਾਪ ਦੀ ਉਪਮਾ ਆਉਂਦੀ ਹੈ, ਚੰਗੇ ਸਿੱਖਾਂ ਕਰਕੇ ਗੁਰੂ ਦੀ ਉਪਮਾ ਆਉਂਦੀ ਹੈ ਔਰ ਗੁਰੂ ਦੀ ਮਹਿਮਾ ਆਉਂਦੀ ਹੈ। ਜੈਸੇ ਭੈੜੀ ਔਲਾਦ ਕਰਕੇ ਉਂਗਲਾਂ ਮਾਂ ਬਾਪ ਤੇ ਉੱਠ ਜਾਂਦੀਆਂ ਨੇ, ਭੈੜੇ ਸਿੱਖਾਂ ਕਰਕੇ ਗੁਰੂ ਤੇ ਉਂਗਲਾਂ ਉੱਠ ਜਾਂਦੀਆਂ ਨੇ। ਸਤਿਗੁਰ ਰਹਿਮਤ ਕਰਨ, ਅਸੀਂ ਤਨ ਤੇ ਮਨ ਦੀ ਰਹਿਤ ਨੂੰ ਧਾਰਨ ਕਰਕੇ ਗੁਰੂ ਦੇ ਮਾਣ ਦੇ ਪਾਤਰ ਬਣੀਏ, ਗੁਰੂ ਦੀ ਅਸੀਸ ਦੇ ਪਾਤਰ ਬਣੀਏ।